पंकज बंदन पग पंकज बंदन सिमरो अंगद दोख निकंदन अमरदास गुर हृदय त्यामो श्री गुरु रामदास गुण गावो गुरु अर्जन विघ्नन के नाशक विघ्नन के नाशक श्री हर गोबिंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी गुरु तेग बहादुर परम कृपाला परम कृपाला श्री गुरु गोबिंद सिंह बिसाला तहरों तरा पर पुन पुन सीसा पुन पुन सीसा बंद हो बार बार जगदीशा जिसमें अमृत ज्ञान माणक भगत वैराग श्री गुरु ग्रंथ साहिब उदद बंदों कर अनुराग एकंकारा सतगुरु तेह प्रसाद सच होए वाहे गुरु जी की फतेह विघ्न विनाशन सो तन तन सच्चे पातशाह गरीब नवाज दीन दुनिया दे मालक दीन दयाल कृपाल अंतरजामी पूर्ण पारब्रह्म परमेश्वर वाहेगुरु अकाल पुरख स्वरूप सच्चे पातशाह लोक परलोक विच दासां गरीबां दी इज्जत पद रखण वाले सच्चे पातशाह राजन के राजा महाराजन के महाराजा शब्द गुरु समर्थ गुरु प्रतख गुरु तन तन सतगुरु श्री गुरु ग्रंथ साहिब जी महाराज
तन तन श्री गुरु ग्रंथ साहिब जी महाराज
सच्चे पातशाह जी दी पवित्र हजूरी दे अंदर सुभाईमान गुरु जी दा खास रूप खालसा अज सतगुरु जी दी कृपा दे नाल दया दे नाल असी सारे ही दो सतगुरां दे अवतार गुरपुरब दी वड्डी खुशी मना रहे हां केड़े केड़े सतगुरु जी दोवें हाथ जोड़ के प्रेम नाल आखो तन तन श्री गुरु अंगद देव साहिब जी महाराज
तन तन श्री गुरु अंगद देव साहिब जी
महाराज उन्हां विचों श्री गुरु अंगद देव साहिब सच्चे पातशाह जिन्हां दे नाम विच ही बड़ी वड्डी करामात है लहणे से अंगद कर दिया अंगद से खुदा कर दिया ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਪਣਾ ਅੰਗ ਬਣਾਇਆ ਭਾਈ ਲਹਿਣਾ ਜੀ ਨੂੰ, ਜਗਤ ਵਿੱਚ ਪ੍ਰਸਿੱਧ ਹੋਏ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ। ਬਹੁਤ ਪ੍ਰੇਮ ਨਾਲ ਆਖੋ ਜੀ, ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ।
ਔਰ ਨਾਲ ਦੀ ਨਾਲ ਨੌਵੇਂ ਗੁਰੂ ਨਾਨਕ, ਸ੍ਰਿਸ਼ਟੀ ਦੀ ਚਾਦਰ, ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅੱਜ ਅਸੀਂ ਦਿਨ ਮਨਾ ਰਹੇ ਹਾਂ। ਸਭ ਸਿੱਖ ਸੰਗਤਾਂ ਗੱਜ ਕੇ ਆਖੋ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਬਹੁਤ ਹੀ ਪ੍ਰੇਮ ਦੇ ਨਾਲ ਸਾਰੀਆਂ ਸੰਗਤਾਂ ਦਾਸ ਦੀ ਤੇ ਆਪਣੀ ਹਾਜ਼ਰੀ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਲਵਾਓ ਜੀ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਤਾ ਤੇ ਬਲਵੰਡ ਜੀ ਗੁਰੂ ਘਰ ਦੇ ਕੀਰਤਨੀਏ, ਜਿਨ੍ਹਾਂ ਨੇ ਬਹੁਤ ਸਮਾਂ ਰਾਗਾਂ ਦੇ ਵਿੱਚ ਗੁਰੂ ਕੀ ਬਾਣੀ ਦਾ ਕੀਰਤਨ ਕੀਤਾ ਜੀ। ਰਾਗਾਂ ਦੇ ਵਿੱਚ ਹਰਿਮੰਦਰ ਸਾਹਿਬ ਦੇ ਅੰਦਰ ਬਹਿ ਕੇ ਉਹਨਾਂ ਨੂੰ ਗੁਰੂ ਕੀ ਬਾਣੀ ਦਾ ਕੀਰਤਨ ਕਰਨ ਦਾ ਸੁਭਾਗਾ ਸਮਾਂ ਮਿਲਿਆ ਜੀ। ਦਰਬਾਰ ਸਾਹਿਬ ਦੇ ਮੇਰੇ ਖਿਆਲ ਨਾਲ ਜਿੰਨੀ ਕੁ ਮੇਰੀ ਬੁੱਧੀ ਹੈ, ਪਹਿਲੇ ਕੀਰਤਨੀਏ ਸੱਤਾ ਤੇ ਬਲਵੰਡਾ ਜੀ ਹੋਏ ਜੀ, ਆਮ ਪੁਰਸ਼ਾਂ ਚੋਂ ਜੀ। ਉਹ ਤਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਆਪ ਵੀ ਕੀਰਤਨ ਕਰਦੇ ਹੁੰਦੇ ਸਨ ਜੀ। ਜ਼ਿੰਦਗੀ ਵਿੱਚ ਢਿੱਲ ਮੱਠ ਸਾਰਿਆਂ ਦੇ ਆ ਜਾਂਦੀ ਜੀ। ਕੋਈ ਐਸੀ ਢਿੱਲ ਮੱਠ ਆਈ, ਰੋਗ ਵਧਿਆ, ਭਾਈ ਲੱਧਾ ਪਰਉਪਕਾਰੀ ਜੀ ਨੇ ਰੋਗ ਦੀ ਨਿਵਿਰਤੀ ਕਰਵਾਈ ਗੁਰੂ ਸਾਹਿਬ ਨੂੰ ਕਹਿ ਕੇ ਜੀ। ਤੇ ਸਾਧ ਸੰਗਤ ਜੀ ਫਿਰ ਸੱਤਾ ਤੇ ਬਲਵੰਡ ਜੀ ਨੇ ਗੁਰੂ ਸਾਹਿਬਾਂ ਦੀ ਸਿਫਤ ਵਿੱਚ ਵਾਰ ਗਾਈ ਦੀ ਵਾਰ ਜੀ, ਇੱਕ ਵਾਰ ਲਿਖੀ ਔਰ ਉਹਦਾ ਕੀਰਤਨ ਕਰਦੇ ਰਹੇ। ਹੁਣ ਵੀ ਦਰਬਾਰ ਸਾਹਿਬ ਦੇ ਅੰਦਰ ਉਸ ਵਾਰ ਦਾ ਕੀਰਤਨ ਹੁੰਦਾ ਜੀ। ਸੱਤ ਕੁ ਪੌੜੀਆਂ ਉਸ ਵਾਰ ਦੇ ਵਿੱਚ ਨੇ, ਰਾਮ ਕਲੀ ਕੀ ਵਾਰ ਉਹਨੂੰ ਕਹਿੰਦੇ ਨੇ। ਰਾਮ ਕਲੀ ਰਾਗ ਦੇ ਵਿੱਚ ਉਹ ਵਾਰ ਦਰਜ ਹੈ। ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤੈ ਡੂਮ ਆਖੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਉ ਕਰਤਾ ਕਾਦਰ ਕਰੇ, ਕਿਉਂ ਹੋਲ ਕਿਉਂ ਬੋਲ ਹੋਵੇ ਜੋ ਖੀਵਦੈ, ਦੇ ਗੁਣਾ ਸਤ ਭੈਣ ਭਰਾਵ ਹੈ ਪਾਰੰਗਤ ਦਾਨ ਪੜੀਵਦੈ। ਇਸ ਵਾਰ ਦੇ ਵਿੱਚ ਭਾਈ ਸਾਹਿਬ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਵੀ ਸਿਫਤ ਕੀਤੀ ਜੀ, ਜਿਨ੍ਹਾਂ ਦੇ ਯਾਦ ਵਿੱਚ ਜਿਨ੍ਹਾਂ ਨੂੰ ਸਮਰਪਿਤ ਅੱਜ ਦਾ ਆਪਾਂ ਦੀਵਾਨ ਰੱਖਿਆ ਹੈ, ਜਿਨ੍ਹਾਂ ਦਾ ਗੁਰਪੁਰਬ ਮਨਾ ਰਹੇ ਹਾਂ, ਉਹਨਾਂ ਦੀ ਵੀ ਸਿਫਤ ਕੀਤੀ। ਔਰ ਸੱਤਾ ਤੇ ਬਲਵੰਡ ਜੀ ਦੇ ਅੰਦਰੋਂ ਪੂਰੀ ਪੂਰੀ ਸ਼ਰਧਾ ਬਾਹਰ ਆਈ। ਉਹ ਕਹਿਣ ਲੱਗੇ, ਹੇ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਤੁਹਾਡੇ ਦਰਸ਼ਨ ਕਰ ਲਏ ਉਹਨਾਂ ਦੇ ਪਾਪ ਮੁੱਕ ਗਏ ਜੀ। ਗੱਜ ਕੇ ਆਖੋ ਵਾਹਿਗੁਰੂ। ਉਹਨਾਂ ਦੇ ਜਨਮਾਂ ਜਨਮਾਂ ਦੀ ਮੈਲ ਕੱਟੀ ਗਈ ਗੁਰੂ ਅੰਗਦ ਦੇਵ ਸਾਹਿਬ ਦੀ, ਜਿਨ੍ਹਾਂ ਨੇ ਤੁਹਾਡੇ ਦਰਸ਼ਨ ਕਰਦੇ। ਬੜੇ ਪ੍ਰੇਮ ਨਾਲ ਇੱਕ ਵਾਰ ਗੱਜ ਕੇ ਆਖੋ, ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ।
ਇਸ ਜ਼ਿੰਦਗੀ ਵਿੱਚ ਗੁਰਮੁਖੋ ਰੱਜ ਰੱਜ ਕੇ ਗੁਰੂ ਜੀ ਦੀ ਸਿਫਤ ਕਰਿਆ ਕਰੋ। ਗੁਰੂ ਜੀ ਦੀ ਸਿਫਤ ਕਰਨ ਵਾਲੇ ਮਨੁੱਖ ਨੂੰ ਬਹੁਤ ਕੁਝ ਮਿਲਦਾ, ਬਹੁਤ ਕੁਝ ਪ੍ਰਾਪਤ ਹੁੰਦਾ ਹੈ। ਸੱਤਾ ਤੇ ਬਲਵੰਡ ਜੀ ਨੇ ਗੁਰੂ ਜੀ ਦੀ ਸਿਫਤ ਕੀਤੀ, ਉਹਨਾਂ ਦੀ ਬਾਣੀ ਉਹਨਾਂ ਦੀ ਰਚਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੋ ਗਈ ਜੀ। ਸਦਾ ਵਾਸਤੇ ਹੀ ਅਮਰ ਹੋ ਗਏ ਸੱਤਾ ਤੇ ਬਲਵੰਡ ਜੀ। ਉਹ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸਿਫਤ ਲਿਖਦੇ, ਹੇ ਗੁਰੂ ਅੰਗਦ ਦੇਵ ਸਾਹਿਬ, ਜਨਮਾਂ ਜਨਮਾਂ ਦੀ ਮੈਲ ਕੱਟਣੀ ਬੜੀ ਵੱਡੀ ਗੱਲ ਹੁੰਦੀ ਹੈ ਜੀ। ਹਾਂਜੀ, ਮੈਲ ਤੇ ਸੰਗਤ ਜੀ ਇੱਕ ਦਿਨ ਦੀ ਬੜੀ ਭੈੜੀ ਹੁੰਦੀ ਜੀ। ਗੱਜ ਕੇ ਆਖੋ ਵਾਹਿਗੁਰੂ। ਜੋ ਜੋ ਬੰਦਾ ਸੋਚਦਾ ਹੈ, ਜੋ ਜੋ ਬੰਦਾ ਕਰਦਾ ਹੈ, ਇੱਕ ਦਿਨ ਦੀ ਮੈਲ ਵੇਖੀਏ ਤੇ ਮਨ ਨੂੰ ਬੜੀ ਲੱਗ ਜਾਂਦੀ ਜੀ। ਹਾਂਜੀ, ਫਿਰ ਇੱਕ ਮਹੀਨੇ ਦੀ ਮੈਲ ਬੜੀ ਵੱਡੀ ਹੁੰਦੀ ਜੀ। ਇੱਕ ਮਹੀਨੇ ਦੀ ਚਲੋ ਛੱਡੀਏ, ਇੱਕ ਜਨਮ ਦੀ ਮੈਲ ਤੇ ਬਹੁਤ ਹੀ ਇਕੱਠੀ ਹੋ ਜਾਂਦੀ ਜੀ। ਹਾਂਜੀ, ਕੋਈ ਕੱਪੜਾ ਬਾਹਰ ਪਿਆ ਰਹੇ ਹਵਾ ਵਿੱਚ, ਮਾੜੇ ਮੋਟੇ ਕਣ ਆ ਕੇ ਚਮੜੀ ਜਾਣ, ਕਈ ਸਾਲਾਂ ਤੱਕ ਮੈਲਾ ਕਚੈਲਾ ਹੋ ਜਾਂਦਾ ਜੀ। ਮੈਲਾ ਕਚੈਲਾ ਮਨ ਹੋਇਆ ਪਿਆ ਇੱਕ ਜਨਮ ਦੇ ਨਾਲ ਹੀ ਜੀ। ਤੇ ਉਹ ਗੁਰਮੁਖ ਪਿਆਰੇ ਲਿਖਦੇ ਨੇ, ਇੱਕ ਜਨਮ ਦੀ ਮੈਲ ਮਾਣ ਨਹੀਂ ਹੈਗੀ, ਪਰ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਤੁਹਾਡੇ ਦਰਸ਼ਨ ਕੀਤੇ, ਉਹਨਾਂ ਦੀ ਜਨਮਾਂ ਜਨਮਾਂ ਦੀ ਮੈਲ ਕੱਟੀ ਗਈ ਜੀ। ਕਈ ਜਨਮਾਂ ਦੀ ਮੈਲ ਕੱਟੀ ਗਈ। ਉਹ ਪੰਕਤੀ ਆਪਾਂ ਰੋਜ਼ ਹੀ ਪੜ੍ਹਦੇ ਹਾਂ ਜੀ, ਇਹ ਜਿਹੜੀ ਪੰਕਤੀ ਹੈ ਨਾ ਜੀ, ਹਰ ਰੋਜ਼ ਆਪਾਂ ਪੜ੍ਹਦੇ ਹਾਂ। ਜਦੋਂ ਹੁਕਮਨਾਮਾ ਸਾਹਿਬ ਹੁੰਦਾ ਨਾ ਜੀ, ਤੇ ਗੁਰੂ ਕੇ ਸਵਾਰੇ ਪਹਿਲਾਂ ਇਸ ਪੰਕਤੀ ਦਾ ਮੰਗਲ ਕਰਦੇ ਜੀ। ਗੱਜ ਕੇ ਆਖੋ ਵਾਹਿਗੁਰੂ। ਇਹ ਪੰਕਤੀ ਪਤਾ ਕੀ ਹੈ? ਸਾਰੇ ਨਾਲ ਬੋਲੋ, ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ। ਇਹ ਪੰਕਤੀ ਗੁਰੂ ਕੇ ਪਿਆਰਿਆਂ ਨੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪ੍ਰਥਾਏ ਜਦੋਂ ਸਿਫਤ ਕਰਨ ਦੇ ਸਨ ਨਾ ਜੀ, ਇਹ ਉਸ ਸਮੇਂ ਉਚਾਰਨ ਕੀਤੀ ਸੀਗੀ ਜੀ। ਆਪ ਜੀ ਵੀ ਸਾਰੇ ਆਖੋ, ਤੁਦ ਡਿੱਠੇ ਸੱਚੇ ਪਾਤਸ਼ਾਹ, ਤੁਦ ਡਿੱਠੇ ਸੱਚੇ ਪਾਤਸ਼ਾਹ,
ਡਿੱਠੇ ਸੱਚੇ ਪਾਤਸ਼ਾਹ, ਤੁਦ ਡਿੱਠੇ ਸੱਚੇ ਪਾਤਸ਼ਾਹ,
ਤੁਦ ਡਿੱਠੇ ਸੱਚੇ ਪਾਤਸ਼ਾਹ, ਤੁਦ ਡਿੱਠੇ ਸੱਚੇ ਪਾਤਸ਼ਾਹ, ਤੁਦ ਡਿੱਠੇ
ਸੱਚੇ ਪਾਤਸ਼ਾਹ,
ਤੁਦ ਡਿੱਠੇ ਸੱਚੇ
ਪਾਤਸ਼ਾਹ,
ਮਲ ਜਨਮ ਜਨਮ ਦੀ ਕੱਟੀ ਐ, ਮਲ ਜਨਮ ਜਨਮ ਦੀ ਕੱਟੀ ਐ, ਮਲ ਜਨਮ ਜਨਮ ਦੀ
ਕੱਟੀ ਐ, ਮਲ ਜਨਮ ਜਨਮ ਦੀ ਕੱਟੀ,
ਜਨਮਾਂ ਜਨਮਾਂ ਦੀ ਮੈਲ ਕੱਟੀ ਗਈ ਜਿਨ੍ਹਾਂ ਨੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਦਰਸ਼ਨ ਕਰ ਲਏ ਜੀ। ਤੇ ਸਾਧ ਸੰਗਤ ਜੀ, ਅੱਜ ਆਪਾਂ ਬਾਬਾ ਸਤਿਗੁਰੂ ਜੀ ਦੇ ਪਿਤਾ ਜੀ ਨੂੰ ਧੰਨ ਕਹਿਣਾ, ਸਤਿਗੁਰੂ ਜੀ ਦੇ ਮਾਤਾ ਜੀ ਨੂੰ ਧੰਨ ਕਹਿਣਾ, ਜਿਨ੍ਹਾਂ ਦੇ ਗ੍ਰਹਿ ਵਿਖੇ ਮੇਰੇ ਸਤਿਗੁਰਾਂ ਦੀ ਆਮਦ ਹੋਈ ਜੀ। ਸਤਿਗੁਰੂ ਜੀ ਦੇ ਪਿਤਾ ਬਾਬਾ ਫੇਰੂ ਮੱਲ ਜੀ, ਹਾਂਜੀ, ਮਾਤਾ ਜੀ ਦਾ ਨਾਮ ਮਾਤਾ ਦਇਆ ਕੌਰ ਜੀ, ਤੇ ਪਵਿੱਤਰ ਧਰਤੀ ਸੀਗੀ ਸਾਧ ਸੰਗਤ ਜੀ ਫਿਰੋਜ਼ਪੁਰ ਦੀ ਧਰਤੀ ਮੱਤੇ ਕੀ ਸਰਾਂ ਜੀ, ਜਿਹਨੂੰ ਉਸ ਸਮੇਂ ਨਾਂਗੇ ਕੀ ਸਰਾਂ ਵੀ ਕਹਿੰਦੇ ਸਨ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਿਤਾ ਜੀ ਦਾ ਨਾਮ ਬਾਬਾ ਫੇਰੂ ਮੱਲ ਜੀ। ਆਪ ਜੀ ਵੀ ਸਾਰੇ ਆਖੋ, ਧੰਨ ਬਾਬਾ ਫੇਰੂ ਮੱਲ ਜੀ, ਧੰਨ ਜਨਨੀ ਜਿਨ ਜਾਇਆ, ਧੰਨ ਪਿਤਾ ਪ੍ਰਧਾਨ। ਬਾਬਾ ਫੇਰੂ ਮੱਲ ਜੀ ਦੀ ਕੋਈ ਪੂਰਬਲੀ ਭਗਤੀ ਹੋਏਗੀ ਜੀ, ਬਹੁਤ ਵੱਡੀ ਭਗਤੀ ਹੋਏਗੀ ਜਿਨ੍ਹਾਂ ਦੇ ਘਰ ਵਿੱਚ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਅਵਤਾਰ ਧਾਰਨ ਕੀਤਾ ਜੀ। ਫਿਰ ਮਾਤਾ ਜੀ ਦਾ ਨਾਮ ਧੰਨ ਮਾਤਾ ਦਇਆ ਕੌਰ ਜੀ, ਆਖੋ ਸਾਰੇ ਧੰਨ ਮਾਤਾ
ਦਇਆ ਕੌਰ ਜੀ।
ਮਾਤਾ ਜੀ ਦਾ ਨਾਮ ਵੀ ਪਵਿੱਤਰ ਹੈ, ਤੇ ਉਹ ਧਰਤੀ ਫਿਰੋਜ਼ਪੁਰ ਸਾਡਾ ਦੂਸਰਾ ਨਨਕਾਣਾ ਸਾਹਿਬ, ਸਤ ਸੰਗਤ ਜੀ, ਸਾਡਾ ਦੂਸਰਾ ਨਨਕਾਣਾ ਸਾਹਿਬ ਜਿਹੜਾ ਪਾਕਿਸਤਾਨ ਵਿੱਚ ਹੈ, ਉਹਦੇ ਤੇ ਚਲੋ ਦਰਸ਼ਨਾਂ ਲਈ ਆਪਾਂ ਵਿਜੇ ਵੀ ਲਵਾਉਂਦੇ ਤੇ ਕਈ ਕੁਛ ਵੀ ਕਰਦੇ ਹਾਂ, ਜ਼ਿੰਦਗੀ ਵਿੱਚ ਸਮਾਂ ਲੱਗੇ ਤੇ ਕਦੇ ਦੂਸਰੇ ਨਨਕਾਣਾ ਸਾਹਿਬ ਦੇ ਵੀ ਦਰਸ਼ਨ ਕਰਿਓ, ਜਿਹੜੀ ਕਿ ਫਿਰੋਜ਼ਪੁਰ ਦੀ ਧਰਤੀ ਹੈ ਜੀ, ਜਿੱਥੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਅਵਤਾਰ ਧਾਰਨ ਕੀਤਾ। ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸ਼ੁਰੂ ਤੋਂ ਹੀ ਸੁਭਾਅ ਨਾ ਜੀ ਭਜਨ ਬੰਦਗੀ ਵਾਲਾ ਸੀਗਾ ਜੀ। ਮਹਾਰਾਜ ਜੀ ਦੇ ਪਿਤਾ ਜੀ ਦੇਵੀ ਦੇ ਜਾਂਦੇ ਹੁੰਦੇ ਸੀਗੇ ਜੀ, ਦੇਵੀ ਜੀ ਦੇ ਜਾਣਾ, ਸੰਗਤ ਲੈ ਕੇ ਜਾਣੀ ਜੀ, ਸੰਗਤ ਲੈ ਕੇ ਦੋ ਤਿੰਨ ਘਟਨਾਵਾਂ ਬੜੀਆਂ ਵਧੀਆ ਜੀ, ਹੈ ਇਹ ਨਹੀਂ ਇੱਥੇ ਆ ਕੇ ਗੁਰੂ ਬਣੇ ਜੀ। ਫਿਰ ਬੇਨਤੀ ਕਰਾਂ, ਦਸਾਂ ਪਾਤਸ਼ਾਹੀਆਂ ਧੁਰੋਂ ਹੀ ਗੁਰੂ ਆਏ ਸਨ ਜੀ, ਧੁਰੋਂ ਹੀ ਗੁਰੂ ਆਏ ਸਨ। ਇਹ ਤੇ ਸਾਨੂੰ ਇੱਕ ਜੀਵਨ ਲੀਲਾ ਵਿਖਾਈ ਉਹਨਾਂ ਨੇ ਵੀ ਕਿਸ ਤਰੀਕੇ ਨਾਲ ਕਿਹੋ ਜਿਹਾ ਜਨਮ ਹੋਵੇ ਤੇ ਉਹਦੇ ਤੇ ਵੀ ਕਿਰਪਾ ਹੋ ਜਾਂਦੀ ਜੀ। ਦੇਵੀ ਜੀ ਦੇ ਜਾਣਾ ਪਿਤਾ ਜੀ ਨੇ, ਤੇ ਸਤਿਗੁਰੂ ਜੀ ਵੀ ਬਚਪਨ ਵਿੱਚ ਨਾਲ ਨਾਲ ਹੀ ਜਾਂਦੇ ਹੁੰਦੇ ਸੀਗੇ ਜੀ। ਪਹਿਲਾ ਜੀਵਨ ਗੁਰੂ ਜੀ ਸਾਹ ਲੈ ਕੇ ਜਾਣ ਲੱਗ ਪਏ ਜੀ। ਬਸ ਜੀਵਨ ਕਦੋਂ ਸਾਰਾ ਕੁਝ ਬਦਲਿਆ, ਜਦੋਂ ਪਹਿਲੀ ਵਾਰੀ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਹੋਏ। ਮਿਲਣੀ ਵੀ ਬੜੇ ਕਮਾਲ ਦੀ ਜੀ, ਆਪਾਂ ਪ੍ਰਸੰਗ ਵਾਲੇ ਪਾਸੇ ਆਉਣਾ ਗੁਰੂ ਸਾਹਿਬ ਦੇ ਜੀਵਨ ਵਿੱਚੋਂ, ਬਸ ਦੋ ਤਿੰਨ ਗੱਲਾਂ ਖਾਸ ਜੀ। ਮਿਲਣੀ ਵੀ ਬੜੇ ਕਮਾਲ ਦੀ ਜੀ, ਕਿਵੇਂ ਜਾ ਰਹੇ ਸਨ ਸੰਗ ਲੈ ਕੇ, ਤੇ ਰਸਤੇ ਵਿੱਚ ਸੁਣਿਆ ਇੱਥੇ ਕਰਤਾਰਪੁਰ ਸਾਹਿਬ ਸ੍ਰੀ ਨਾਨਕ ਤਪਾ ਜੀ ਰਹਿੰਦੇ ਜੀ, ਉਸ ਸਮੇਂ ਇਹੋ ਹੀ ਭਾਸ਼ਾ ਵਰਤਦੇ ਸਨ ਜ਼ਿਆਦਾ, ਤੇ ਜਿਹੜੇ ਬਹੁਤੇ ਸ਼ਰਧਾਲੂ ਸਨ ਉਹ ਸਤਿਗੁਰੂ ਜੀ ਕਹਿ ਲੈਂਦੇ ਸਨ ਜੀ। ਮਨ ਵਿੱਚ ਆਇਆ ਮਨਾ, ਦੇਵੀ ਜੀ ਦੇ ਵੀ ਜਾਵਾਂਗੇ, ਸੰਗ ਅੱਗੇ ਤੋਰਤਾ, ਉਹਨਾਂ ਨੂੰ ਆਖਿਆ ਤੁਸੀਂ ਅੱਗੇ ਚੱਲੋ ਤੇ ਮੈਂ ਦਰਸ਼ਨ ਕਰਕੇ ਆਇਆ, ਜਰਾ ਕੀ ਪਤਾ ਸੀਗਾ ਬਸ ਅੱਜ ਪਹਿਲੀ ਵਾਰੀ ਦਰਸ਼ਨ ਕਰਨੇ ਤੇ ਇੱਥੋਂ ਦੇ ਹੀ ਹੋ ਕੇ ਰਹਿ ਜਾਣਾ ਜੀ। ਪੁੱਛਿਆ ਵੀ ਕਿਸੇ ਹੋਰ ਨੂੰ ਨੀ ਜੀ। ਵੇਖੋ ਜਿਸ ਦਿਨ ਇਹਨਾਂ ਨੇ ਪਹਿਲੀ ਵਾਰੀ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਣਾ ਸੀ ਨਾ ਸਤਿਗੁਰੂ ਜੀ ਨੇ, ਤੇ ਵਿਦਵਾਨ ਦੱਸਦੇ ਨੇ ਇਧਰੋਂ ਇਹਨਾਂ ਸੰਗ ਤੋਰਤਾ, ਆਪ ਕਰਤਾਰਪੁਰ ਸਾਹਿਬ ਦੇ ਅੰਦਰ ਆ ਗਏ, ਉਧਰੋਂ ਗੁਰੂ ਨਾਨਕ ਸਾਹਿਬ ਆਪਣੇ ਆਸਣ ਤੋਂ ਨਾ ਜੀ ਜਿਸ ਸਥਾਨ ਤੇ ਰਹਿੰਦੇ ਸਨ ਉੱਥੋਂ ਤੁਰ ਪਏ ਵੀ ਅੰਗਦ ਜੀ ਨੂੰ ਅੱਗੋਂ ਲੈਣ ਜਾਣਾ ਜੀ। ਨਾਮ ਸਾਹਿਬ ਲੈਣਾ ਜੀ। ਹਾਂਜੀ, ਪਰਾਤ ਪਹਿਲਾ ਨਾਮ ਇਹੋ ਹੀ ਸੀ ਤੇ ਸਾਧ ਸੰਗਤ ਜੀ ਘੋੜੀ ਤੇ ਆ ਰਹੇ ਜੀ ਤੇ ਅੱਗੇ ਅੱਗੇ ਤੁਰੀ ਜਾ ਰਹੇ ਸਨ ਤੇ ਕੁਦਰਤੀ ਜਦੋਂ ਮਲਾਪ ਹੋਇਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸਾਹਮਣੇ ਆ ਰਹੇ ਤੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਘੋੜੀ ਤੇ ਚੜ੍ਹ ਕੇ ਆ ਰਹੇ ਸਨ ਜੀ, ਜਿਹੜਾ ਵੀ ਉਸ ਸਮੇਂ ਚਲੋ ਸੰਤ ਸੀ। ਗੱਲ ਤੇ ਤੱਤ ਦੀ ਹੈ ਜੀ। ਤੇ ਬਸ ਫਿਰ ਕੀ ਸੀ, ਗੁਰੂ ਨਾਨਕ ਸਾਹਿਬ ਨੂੰ ਹੀ ਪੁੱਛਣ ਲੱਗ ਪਏ ਜੀ। ਵੇਖੋ ਕੈਸੀ ਮਿਲਣੀ ਜੀ, ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਹੀ ਪੁੱਛਣ ਲੱਗ ਪਏ। ਕਹਿਣ ਲੱਗੇ, ਭਾਈ ਇਸ ਸ਼ਹਿਰ ਵਿੱਚ ਇਸ ਨਗਰ ਵਿੱਚ ਨਾਨਕ ਤਪਾ ਜੀ ਰਹਿੰਦੇ ਤੇ ਮੈਂ ਉਹਨਾਂ ਨੂੰ ਮਿਲਣ ਜਾਣਾ ਜੀ। ਮਹਾਰਾਜ ਕਹਿੰਦੇ, ਲੈ ਚੱਲਦੇ ਹਾਂ, ਇਹ ਨੀ ਦੱਸਿਆ ਵੀ ਮੈਂ ਹੀ ਹਾਂ, ਐਸਾ ਕੋਈ ਬਚਨ ਨਹੀਂ ਹੋਇਆ ਜੀ, ਲੈ ਚੱਲਦੇ ਹਾਂ ਗੁਰਮੁਖੋ। ਤੇ ਲਗਾਮ ਫਿਰ ਮਹਾਰਾਜ ਨੇ ਆਪ ਫੜੀ ਜੀ ਉਸ ਸੰਦ ਦੀ ਤੇ ਫਿਰ ਹੁਣ ਉਹ ਚੜੇ ਜੀ ਸਵਾਰੀ ਤੇ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪੈਦਲ ਤੇ ਬਸ ਲਈ ਜਾਂਦੇ ਜੀ ਲਗਾਮ ਫੜ ਕੇ। ਤੇ ਉਮਰ ਜਵਾਨੀ ਦੀ ਸੀਗੀ ਜੀ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ, ਮਹਾਰਾਜ ਜੀ ਦੀ ਉਮਰ ਬਜ਼ੁਰਗੀ ਦੀ ਸੀਗੀ। ਕਰ ਕਰਾ ਕੇ ਜਦੋਂ ਡੇਰੇ ਪਹੁੰਚ ਗਏ ਨਾ ਜੀ ਆਸਣ ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਪੁਰਖਾ ਇੱਥੇ ਆਪਣਾ ਸੰਦ ਬੰਨ, ਸਵਾਰੀ ਬੰਨ ਇੱਥੇ। ਤੇ ਕਹਿਣ ਲੱਗੇ, ਉਸ ਦਰਵਾਜੇ ਰਾਹੀਂ ਅੰਦਰ ਆ ਜਾ, ਅੱਗੇ ਆਸਣ ਹੋਏਗਾ, ਉੱਥੇ ਗੁਰੂ ਨਾਨਕ ਦੇਵ ਜੀ ਬੈਠੇ ਹੋਣਗੇ, ਦਰਸ਼ਨ ਕਰਨੀ ਕਹਿਣ ਲੱਗੇ। ਤੇ ਸਾਧ ਸੰਗਤ ਜੀ ਜਦੋਂ ਬੰਨ ਕੇ ਗਏ ਤੇ ਜਾ ਕੇ ਅੰਦਰ ਜਾ ਕੇ ਵੇਖਿਆ, ਗੁਰੂ ਨਾਨਕ ਸਾਹਿਬ ਤੇ ਉਹ ਹੀ ਸਨ ਜਿਹੜਾ ਘੋੜੀ ਦੀ ਲਗਾਮ ਫੜ ਕੇ ਅੱਗੇ ਅੱਗੇ ਤੁਰੇ ਆਉਂਦੇ ਸੀਗੇ ਜੀ, ਉਹ ਹੀ ਸਨ ਜੀ। ਇੰਨਾ ਬੈਰਾਗ ਆਇਆ ਨੇਤਰਾਂ ਚੋਂ ਜਲ ਵਹਿਣ ਲੱਗਾ, ਗੁਰੂ ਜੀ ਦੇ ਚਰਨ ਧੋ ਦਿੱਤੇ ਜੀ, ਇੰਨਾ ਪਹਿਲੇ ਦਿਨ ਬੈਰਾਗ ਆਇਆ। ਤੇ ਇਹ ਵੀ ਵਿਦਵਾਨ ਦੱਸਦੇ ਨੇ, ਸਤਿਗੁਰੂ ਜੀ ਨੇ ਪੁੱਛਿਆ, ਪੁਰਖਾ ਤੇਰਾ ਨਾਮ ਕੀ ਹੈ? ਇਹ ਪਹਿਲੀ ਮਿਲਣੀ। ਮਹਾਰਾਜ ਜੀ ਪੁੱਛਦੇ, ਪੁਰਖਾ ਤੇਰਾ ਨਾਮ ਕੀ ਹੈ? ਹੱਥ ਜੋੜ ਕੇ ਕਹਿਣ ਲੱਗੇ, ਜੀ ਮੇਰਾ ਨਾਮ ਲੈਣਾ ਹੈ। ਗੱਦ ਕੇ ਆਖੋ, ਵਾਹਿਗੁਰੂ ਲਹਿਣਾ ਮੇਰਾ ਨਾਮ ਹੈ। ਸਤਿਗੁਰੂ ਜੀ ਕਹਿਣ ਲੱਗੇ, ਜੇ ਤੇਰਾ ਨਾਮ ਲੈਣਾ ਤੇ ਅਸੀਂ ਵੀ ਤੈਨੂੰ ਕੁਝ ਦੇਣਾ। ਕਹਿਣ ਲੱਗੇ, ਬਚਨ ਤੇ ਉਸੇ ਵੇਲੇ ਹੋ ਗਏ। ਇਹ ਨਾ ਜੀ ਆਪਾਂ ਕਹਿ ਤਾਂ ਦਿੰਦੇ ਹਾਂ ਜੀ ਫਲਾਣਾ ਪ੍ਰੀਖਿਆ ਚੋਂ ਪਾਸ ਹੋ ਗਿਆ ਜਾਂ ਫਲਾਣਾ ਰਹਿ ਗਿਆ, ਇਹ ਤੇ ਸਾਰਾ ਕੁਝ ਧੁਰੋਂ ਫਿੱਟ ਪੱਟ ਹੀ ਹੁੰਦਾ ਜੀ। ਹਾਂਜੀ, ਇਹ ਜੋ ਵਾਹਿਗੁਰੂ ਜੀ ਨੇ ਕਰਨਾ ਸਭ ਧੁਰੋਂ ਲਿਖਿਆ ਹੀ ਹੋਇਆ ਜੀ। ਗੁਰੂ ਅੰਗਦ ਦੇਵ ਸਾਹਿਬ ਧੁਰੋਂ ਹੀ ਗੁਰੂ ਸਨ ਜੀ, ਇਹਦੇ ਚ ਕੋਈ ਸ਼ੱਕ ਨਹੀਂ ਹੈਗਾ। ਤੇ ਸੰਗਤ ਜੀ ਫਿਰ 7 ਸਾਲ ਸੇਵਾ ਕਰਦੇ ਜੀ। ਮੈਂ ਇੱਕ ਗੁਰਮੁਖ ਨੂੰ ਸੁਣ ਰਿਹਾ ਸਾਂ, ਉਹ ਕਹਿੰਦੇ, ਜਿਹੜਾ ਸੌਦਾ ਗੁਰੂ ਨਾਨਕ ਸਾਹਿਬ ਇਸ ਧਰਤੀ ਤੇ ਵੰਡਣ ਆਏ, ਸਭ ਤੋਂ ਵੱਡੇ ਗਾਹਕ ਨਿਕਲੇ ਸ੍ਰੀ ਗੁਰੂ ਅੰਗਦ ਦੇਵ ਜੀ। ਕਹਿਣ ਲੱਗੇ, ਸਭ ਤੋਂ ਵੱਡੇ, ਗੱਜ ਕੇ ਆਖੋ, ਵਾਹਿਗੁਰੂ। ਹਾਂਜੀ, ਇੰਨੀ ਸੇਵਾ, 7 ਬਚਨ ਜੀ, 7 ਬਚਨ। ਤੇ ਇਹ ਗੁਰੂ ਅੰਗਦ ਦੇਵ ਸਾਹਿਬ ਦੇ ਆਪਣੇ ਬੋਲ ਨੇ, ਉਹ ਕਹਿੰਦੇ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ। ਆਪਾਂ ਗਵਾ ਕੇ ਸੇਵਾ ਕਰੋ, ਤੁਹਾਨੂੰ ਬਹੁਤ ਮਾਣ ਪ੍ਰਾਪਤ ਹੋਏਗਾ, ਗੁਰੂ ਘਰੋਂ ਮਾਣ ਪ੍ਰਾਪਤ ਹੋਏਗਾ। ਔਰ ਗੁਰੂ ਅੰਗਦ ਦੇਵ ਸਾਹਿਬ ਨੇ ਆਪਣਾ ਆਪਾਂ ਗਵਾ ਕੇ ਹੀ ਸੇਵਾ ਕੀਤੀ ਜੀ। ਫਿਰ ਬੇਨਤੀ ਕਰਾਂ, ਸਾਨੂੰ ਸੇਵਾ ਕਰਨ ਦਾ ਤਰੀਕਾ ਸਤਿਗੁਰੂ ਜੀ ਨੇ ਦੱਸਿਆ, ਗੁਰੂ ਸਾਹਿਬ ਤੇ ਖੁਦ ਤੁਰੰ ਗੁਰੂ ਸਨ ਜੀ, ਇਹ ਤੇ ਸਾਨੂੰ ਇੱਕ ਤਰੀਕਾ ਦੱਸਿਆ ਜੀ ਬਸ ਜੀ। ਬਸ ਜੇ ਗੁਰੂ ਜੀ ਨੇ ਕਹਿ ਤਾ ਨਾ ਦੇਣਾ ਜੀ ਮਹਾਰਾਜ ਦੇਣਾ, ਜੇ ਰਾਤ ਆਖੀ ਰਾਤ ਹੈ ਜੀ ਮਹਾਰਾਜ ਰਾਤ ਹੀ ਹੈ, ਜਿਹੜਾ ਕੰਮ ਆਖਿਆ 7 ਬਚਨ ਹੀ ਮੁੱਖ ਤੇ ਰੱਖਿਆ ਜੀ। ਤੇ 7 ਬਚਨ ਹੀ ਕਹਿਣਾ ਅੱਜ ਔਖਾ ਹੋਇਆ ਪਿਆ, ਗੱਦ ਕੇ ਆਖੋ, ਵਾਹਿਗੁਰੂ। ਬੰਦੇ ਦੀ ਆਪਣੀ ਇੰਨੀ ਕੁ ਮਤ ਤੀਬਰ ਹੋ ਚੁੱਕੀ ਹੈ, ਇੱਕ ਗੱਲ ਇੱਕ ਬੰਦਾ ਮੁੱਖੋਂ ਕਹਿੰਦਾ ਅਗਲਾ 4 ਅੱਖੋਂ ਸੁਣਾਉਂਦਾ ਜੀ। 7 ਬਚਨ ਕਹਿਣਾ ਬੜਾ ਔਖਾ ਹੈਗਾ ਜੀ, 7 ਬਚਨ ਹੀ ਰੱਖਿਆ ਜੀ। 7 ਬਚਨ ਕੋਈ ਕੰਮ ਹੋਣਾ 7 ਬਚਨ। ਇੱਕ ਨਿੱਕੀ ਜੀ ਗੱਲ ਕਹਿ ਕੇ ਇਤਿਹਾਸ ਵਾਲੇ ਪਾਸੇ ਅੱਗੇ ਆਈਏ। ਇਹ ਗੁਰੂ ਸਾਹਿਬ ਜੀ ਦਾ ਹੀ ਬਚਨ ਹੈ ਤੇ ਸਾਨੂੰ ਬੜੀ ਵੱਡੀ ਸਿੱਖਿਆ ਮਿਲਦੀ, ਕਿਸੇ ਹੀ ਕੋਈ ਕੋਏ ਮੰਜ ਨਿਮਾਣੀ ਇੱਕ ਤੂੰ, ਗੱਜ ਕੇ ਆਖੋ, ਵਾਹਿਗੁਰੂ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਪਾਇਆ ਰੂਪ ਬਦਲਿਆ, ਅੱਗੇ ਕੁੱਤੇ ਲਾ ਲਏ, ਹੱਥ ਚ ਡਾਂਗ ਫੜੀ, ਸਾਰਿਆਂ ਨੂੰ ਭਜਾਈ ਜਾਣ, ਕਿਸੇ ਨੂੰ ਸੋਨਾ ਦੇ ਤਾ ਉਹ ਸੋਨਾ ਵੇਖ ਕੇ ਚਲੇ ਗਿਆ, ਕਿਸੇ ਨੂੰ ਮੋਹਰਾਂ ਦੇ ਤੀਆਂ, ਕਿਸੇ ਨੂੰ ਰਿੱਧੀਆਂ ਸਿੱਧੀਆਂ ਦੇ ਤੀਆਂ, ਕਿਸੇ ਨੂੰ ਸੀਨੇ ਨਾਲ ਲਾ ਕੇ ਕਹਿਤਾ ਤੂੰ ਮੇਰਾ ਰੂਪ ਹੈ, ਪਰ ਜੇ ਨਹੀਂ ਸਾਥ ਛੱਡਿਆ ਤੇ ਗੁਰੂ ਅੰਗਦ ਦੇਵ ਜੀ ਨੇ ਜੀ
बस पिछे पिछे जांदे गए। महाराज सच्चे पातशाह गुरु नानक साहब कहिंदे वी तू नहीं अजे तक गया, इहो बोली है महाराज। किसे दा कोई आसरा, किसे दा कोई आसरा, मेरे ते आसरे तुसी हो महाराज, ते दसो मैं किथे जावां कहन लगे, तुहानू छड के जावां किथे कहन लगे। उस फिर गां सलोक महाराज ने गुरबाणी च रचित किया, किस ही कोई कोई, किसे दा कोई ना कोई होएगा, पर मंझ निमाणी एक तू, मेरे ते एक तू ही हो आसरे। ते संगत जी एरे नाल दी नाल फिर जड़ी अंतम प्रीख्या हुई थी, फिर बेनती करा ए प्रीख्या ते सानू विखाउण वास्ते ही सी, ए अंदर दी खेड ते सतगुरु आप ही जानदे जी। ए गुरु नानक देव साहब जी दा घर बहुत वड्डा हैगा जी, जे आपां सोचिए भी अपने दिमाग नाल कथा करांगे ते नहीं हो सकती जी, आप ही करा लैण ते ठीक है जी। अंतम प्रीख्या जिहड़ी होई उह मुरदा खाण दी होई जी। हुण इह भी गल बड़ी वड्डी ते, सतगुरु की ते मुरदा की जी। गुरु नानक साहब कहन लगे लैणिया इन्ना ही प्यार करदा ते आ फिर मुरदा खाला कहन लगे, दूर लै गए जंगल च। उह मुरदा पिया सी उत्थे जी, उह कित्थों आया, इह भी गुरु जी दा अपना ही चोर सी जी। महाराज कहिंदे जे मेरे नाल बहुता प्यार करदा है ते छकला फिर। ते साध संगत जी श्री गुरु अंगद देव साहब गल च परना पाया सेवक दे रूप विच, सच्चे पातशाह महाराज उस मुरदे दियां परकर्मा करन लग पे जी। परकर्मा करी जान, महाराज कहिंदे शकदा क्यों नहीं सच्चे पातशाह, इह ते आप जी ने दस्या नहीं भी सिर वाले पास्यों खाणा कि पैरां वाले पास्यों खाणा जी। हुण सारिआं नूं शंका पैदा हो गई है, गुरु नानक साहब मुरदा खाण दी कह रहे सानू, ये ते हो ही नहीं सकता। ते घट मैदे आलियां नूं ये गल पचनी भी नहीं छेती किते जी। जिन्ना चिर तक अहीं पूरी गल नहीं ना जी समझ पाउंदे, उन्ना चिर तक शंका अंदर बनिया ही रहिंदा जी, शंका बनिया ही रहिंदा। महाराज सच्चे पातशाह कहन लगे लैणिया पैरां तों लै के सिर तक सारा खा जा कहन लगे, सारा ही खा जा। साध संगत जी जदों छकण लगे ही पैरां आले पासे होए ते उह जिहड़ा मुरदा सी उह कड़ाह प्रसाद बन गया जी। हुण इत्थे गल थोड़ी जी ध्यान नाल समझिओ, गल इत्थे भी हुक्म मन्नण दी सी। आम हुक्म मन्न लैणा ते सौखा हैगा जी, लैणिआ पाणी भरिआ, लैणिआ आ कर दे, आम हुक्म मन्नणा ते सौखा सीगा। पर साध संगत जी मुरदा खाणा बड़ी वड्डी गल हैगी जी, मुरदे वल ते छेती किते कोई मूंह नहीं करदा जी। ਹਾਂਜੀ ਮੁਰਦੇ ਦੇ ਲਾਗੋਂ ਵੀ ਕਈ ਬੰਦੇ ਹੋਣ ਤੇ ਚੇਚਾ ਨਹਾਉਂਦੇ ਜੀ, ਉਹ ਇਸ ਕੰਮ ਨੂੰ ਵੀ ਉਹਦੇ ਲਾਗੋਂ ਹੋਏ ਤੇ ਖਾਣਾ ਤੇ ਬੜੀ ਵੱਡੀ ਗੱਲ। ਪਰ ਆਖਣ ਲੱਗੇ ਪਾਤਸ਼ਾਹ ਕਿਹੜੇ ਪਾਸਿਓਂ ਛਕਾਂ, ਬਸ ਫਿਰ ਕੀ ਹੀ ਗਿਆ ਜੀ, ਕੜਾ ਪ੍ਰਸ਼ਾਦ ਬਣ ਗਿਆ। ਗੁਰੂ ਸਾਹਿਬ ਨੇ ਸੀਨੇ ਨਾਲ ਲਾ ਲਿਆ ਜੀ ਉਸ ਦਿਨ। ਮਹਾਰਾਜ ਕਹਿਣ ਲੱਗੇ ਦੁਨੀਆਂ ਨੂੰ ਵਿਖਾਉਣ ਵਾਸਤੇ ਸਾਰਾ ਕੁਝ ਕਰ ਰਿਹਾ ਸਾਂ, ਤੁਸੀਂ ਪਹਿਲਾਂ ਹੀ ਪੂਰੇ ਸੀ ਕਹਿਣ ਲੱਗੇ, ਇਹ ਤੇ ਦੁਨੀਆਂ ਨੂੰ ਵਿਖਾਉਣ ਵਾਸਤੇ। ਲਓ ਜੀ ਜਿਸ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਸਾਰੀ ਦੁਨੀਆਂ ਦਾ ਸਿਰ ਝੁਕਦਾ ਸੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਅੱਗੇ ਸਿਰ ਝੁਕਾ ਦਿੱਤਾ ਜੀ। ਖੁਦ ਸਾਹਿਬ ਲਾਈਏ ਕਿੱਡੀ ਵਿਲੱਖਣ ਵੀ ਜੀਵਨ, ਕਿੰਨੀ ਵੱਡੀ ਗੱਲ ਹੋਏਗੀ ਜੀ। ਸਾਰੀ ਦੁਨੀਆਂ ਜੈ ਜੈਕਾਰ ਕਰਦੀ ਗੁਰੂ ਨਾਨਕ ਸਾਹਿਬ ਜੀ ਦੀ ਤੇ ਹੁੰਦੀ ਰਹਿਣੀ ਜੀ। ਹਾਂਜੀ ਇਹਨੂੰ ਕੋਈ ਮਿਟਾ ਥੋੜੀ ਸਕਦਾ ਜੀ। ਸਾਰੀ ਦੁਨੀਆਂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਜਾਣਦੀ, ਵੱਡੇ ਵੱਡੇ ਸਿੱਧ ਹੱਥ ਜੋੜ ਕੇ ਹਾਰ ਮੰਨੇ ਜੀ। ਹਾਂਜੀ ਵੱਡਿਆਂ ਵੱਡਿਆਂ ਪੀਰਾਂ ਪੈਗੰਬਰਾਂ ਸਿੱਧਾਂ ਸਾਧਕਾਂ ਨੇ ਸੱਚੇ ਪਾਤਸ਼ਾਹ ਜੀ ਦੇ ਅੱਗੇ ਨਮਸਕਾਰ ਕਰਤੀ, ਪਰ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਸੀਸ ਜਾਂ ਅਕਾਲ ਪੁਰਖ ਜੀ ਅੱਗੇ ਚੁੱਕਿਆ ਜਾਂ ਗੁਰੂ ਅੰਗਦ ਦੇਵ ਸਾਹਿਬ ਅੱਗੇ ਚੁੱਕਿਆ ਜੀ। ਹੁਣ ਆਪੇ ਸਾਹਿਬ ਲਾਓ, ਕਿਉਂ ਰੂਪ ਤੇ ਇੱਕ ਹੀ ਗਾ ਜੀ। ਤੇ ਬਾਬਾ ਬੁੱਢਾ ਜੀ ਤੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਵਿੱਚ ਨਾ ਜੀ ਉਮਰ ਦਾ 2 ਸਾਲਾਂ ਦਾ ਫਰਕ ਹੀਗਾ ਜੀ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਉਮਰ ਵਿੱਚ 2 ਸਾਲ ਵੱਡੇ ਸਨ ਜੀ। ਹਾਂਜੀ ਔਰ ਬਾਬਾ ਬੁੱਢਾ ਸਾਹਿਬ ਦੀ ਉਮਰ 'ਚ 2 ਸਾਲ ਛੋਟੇ ਸਨ ਜੀ। ਇਕੱਠਿਆਂ ਰਹਿ ਕੇ ਸੇਵਾ ਕੀਤੀ ਔਰ ਫਿਰ ਸਾਰੀ ਦੁਨੀਆਂ ਫਿਰ ਇੱਕ ਦਿਨ ਵੇਖਦੀ ਰਹੀ, ਵਿੱਚੇ ਹੀ ਪੁੱਤਰਾਂ ਨੇ ਵੀ ਦੇਖਿਆ, ਸੰਗਤ ਨੇ ਵੀ ਵੇਖਿਆ। ਅੱਜ ਜਿੱਥੇ ਭਾਈ ਲਹਿਣਾ ਜੀ ਬਹਿੰਦੇ ਸਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ, ਉੱਥੇ ਗੁਰੂ ਨਾਨਕ ਸਾਹਿਬ ਬੈਠੇ ਤੇ ਜਿੱਥੇ ਗੁਰੂ ਨਾਨਕ ਸਾਹਿਬ ਬਹਿੰਦੇ ਸਨ ਉੱਥੇ ਗੁਰੂ ਅੰਗਦ ਦੇਵ ਸਾਹਿਬ ਬਹਿ ਗਏ ਜੀ। ਮਹਾਰਾਜ ਨੇ ਸਿਰ ਝੁਕਾ ਦਿੱਤਾ ਤੇ ਪੋਥੀ ਦੇ ਕੇ ਖਡੂਰ ਸਾਹਿਬ ਕਰ ਦਿੱਤਾ ਜੀ। ਆਖਿਆ ਤੁਸੀਂ ਹੁਣ ਖਡੂਰ ਸਾਹਿਬ ਜਾਓ, ਉਸ ਧਰਤੀ ਤੇ ਜਾਓ ਜਿਹਨੂੰ ਇਹ ਗੱਲ ਆਖੀ ਸਤ ਭਾਈ ਸਤਾ ਬਲਵੰਡ ਜੀ ਨੇ, ਫੇਰ ਵਸਾਇਆ ਫੇਰ ਵਾਣ ਸਤਿਗੁਰ ਖਾਡੂਰ, ਜਪ ਤਪ ਸੰਜਮ ਨਾਲ ਤੁਧ ਹੋਰ ਮੁੱਛ ਗਰੂਰ। ਤੇ ਹੁੰਦਾ ਕੀ ਹੈ ਜੀ ਖਡੂਰ ਸਾਹਿਬ ਵਿੱਚ, ਲੱਭ ਬਿਨਾ ਹੈ ਮਾਨਸਾ ਜਿਉਂ ਪਾਣੀ ਬੂਰ, ਵਰਿਆ ਦਰਗਹਿ ਗੁਰੂ ਕੀ ਕੁਦਰਤੀ ਨੂਰ। ਇਹ ਖਡੂਰ ਸਾਹਿਬ ਵਿੱਚ ਇਹ ਗੱਲ ਵਾਪਰੀ ਜੀ। ਅੱਜ ਖਡੂਰ ਸਾਹਿਬ ਵੀ ਨਾ ਜੀ ਸਿੱਖ ਸੰਗਤਾਂ ਨੇ ਗੁਰੂ ਸਾਹਿਬ ਜੀ ਦਾ ਦਿਨ ਮਨਾਇਆ ਜੀ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਇਆ। ਉਸ ਸੰਬੰਧ ਵਿੱਚ ਹੁਣ ਕੁਝ ਸਮਾਂ ਆਪ ਜੀ ਕਥਾ ਵਿਚਾਰ ਸਰਵਣ ਕਰੋ, ਜਿਵੇਂ ਸੱਚੇ ਪਾਤਸ਼ਾਹ ਕਰਾਉਣ ਉਵੇਂ ਆਪ ਜੀ ਸਰਵਣ ਕਰੋ। ਇੱਕ ਵਾਰੀ ਗੱਜ ਕੇ ਆਖੋ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਸਿੱਧ ਇੱਕ ਵਾਰੀ ਆਏ ਜੀ ਸ੍ਰੀ ਗੁਰੂ ਅੰਗਦ ਸਾਹਿਬ ਕੋਲ, ਜਦੋਂ ਮਹਾਰਾਜ ਗੁਰਤਾ ਗੱਦੀ ਤੇ ਸੱਜ ਗਏ ਤੇ ਸਿੱਧ ਆਏ ਤੇ ਬੜੇ ਹੰਕਾਰ ਹੰਕਾਰ ਵਾਲੇ ਪ੍ਰਸ਼ਨ ਪੁੱਛਣ ਦੀ ਹੰਕਾਰ ਵਾਲੇ ਪ੍ਰਸ਼ਨ, ਉਹ ਹੈਰਾਨ ਹੋ ਗਏ ਜੀ। ਉਹ ਕਹਿੰਦੇ ਵੀ ਇਹੋ ਜੀ ਕਿਹੜੀ ਸ਼ਖਸੀਅਤ ਪੈਦਾ ਹੋ ਗਈ ਜਿਹਦੇ ਅੱਗੇ ਗੁਰੂ ਨਾਨਕ ਸਾਹਿਬ ਜੀ ਨੇ ਸਿਰ ਚੁਕਾ ਦਿੱਤਾ। ਕਹਿਣ ਲੱਗੇ ਹੈ ਇਹੋ ਜੀ ਕਿਹੜੀ ਸ਼ਖਸੀਅਤ ਹੈ। ਸਿੱਧ ਆਏ ਬੜੇ ਔਖੇ ਔਖੇ ਸਵਾਲ ਕੀਤੇ ਜੀ ਉਹਨਾਂ ਨੇ, ਪਰ ਗੁਰੂ ਸਾਹਿਬ ਤੇ ਖੁਦ ਗੁਰੂ ਨਾਨਕ ਸਾਹਿਬ ਦਾ ਰੂਪ ਸਨ ਜੀ, ਪਰਮੇਸ਼ਰ ਰੂਪ ਨੇ। ਔਖੇ ਔਖੇ ਸਵਾਲ ਕੀਤੇ, ਧੰਨ ਗੁਰੂ ਅੰਗਦ ਦੇਵ ਸਾਹਿਬ ਬੜੀ ਨਿਮਰਤਾ ਦੇ ਵਿੱਚ ਨਾ ਜੀ ਜਵਾਬ ਦਿੰਦੇ ਰਹੇ ਜੀ। ਸਿੱਧਾਂ ਨੂੰ ਕਹਿਣਾ ਪਿਆ, ਉਹ ਕਹਿਣ ਲੱਗੇ ਗੁਰੂ ਅੰਗਦ ਦੇਵ ਸਾਹਿਬ ਨੂੰ ਤੁਹਾਡੇ ਕੋਲ ਨਿਮਰਤਾ ਦਾ ਗਹਿਣਾ ਹੈਗਾ, ਤਾਂ ਗੁਰੂ ਸਾਹਿਬ ਤੁਹਾਡੇ ਅੱਗੇ ਚੁੱਕੇ। ਕਹਿਣ ਲੱਗੇ ਨਿਮਰਤਾ ਦਾ ਗਹਿਣਾ, ਤੁਹਾਡੀ ਨਿਮਰਤਾ ਕਮਾਲ ਦੀ। ਕਹਿਣ ਲੱਗੇ ਇੰਨੀ ਨਿਮਰਤਾ। ਸੋ ਇਸ ਤਰੀਕੇ ਦੇ ਨਾਲ ਗੁਰੂ ਸਾਹਿਬ ਸੱਚੇ ਪਾਤਸ਼ਾਹ ਗੁਰਤਾ ਗੱਦੀ ਤੇ ਸੱਜੇ। ਖਡੂਰ ਸਾਹਿਬ ਫਿਰ ਗੁਰੂ ਸਾਹਿਬ ਨੇ ਬੜਿਆਂ ਦਾ ਭਲਾ ਕੀਤਾ ਜੀ। ਖਡੂਰ ਸਾਹਿਬ ਬਹੁਤ ਸੰਗਤ ਨੂੰ ਤਾਰਿਆ, ਜਿਹੜਾ ਜਿਹੜਾ ਆਉਂਦਾ ਗਿਆ ਗੁਰੂ ਸਾਹਿਬ ਉਹਨੂੰ ਨਿਹਾਲ ਕਰਦੇ ਰਹੇ। ਇੱਥੋਂ ਤੱਕ ਭਾਈ ਸੰਤੋਖ ਸਿੰਘ ਜੀ ਨੇ ਬਚਨ ਲਿਖਿਆ, ਜਦੋਂ ਗੁਰੂ ਸਾਹਿਬ ਅੰਮ੍ਰਿਤ ਵੇਲੇ ਦੀ ਬੰਦਗੀ ਤੋਂ ਉੱਠਦੇ ਹੁੰਦੇ ਸਨ ਨਾ ਜੀ, ਤੇ ਬੜੇ ਬੜੇ ਕੋਹੜੀ ਬੜੇ ਬੜੇ ਦੁਖੀ ਉਹ ਅੱਗੇ ਲਾਈਨਾਂ ਚ ਲੱਗ ਲੱਗ ਕੇ ਬੈਠੇ ਹੁੰਦੇ ਹੈਗੇ ਜੀ, ਤੇ ਬਸ ਮਹਾਰਾਜ ਨੇ ਦ੍ਰਿਸ਼ਟੀ ਪਾਉਣੀ ਜੀ ਤੇ ਉਹਨਾਂ ਦੇ ਦੁੱਖ ਦੂਰ ਹੋਈ ਜਾਣੇ ਜੀ, ਉਹਨਾਂ ਦੇ ਦੁੱਖ ਦੂਰ ਹੋਈ ਜਾਣੇ, ਬਸ ਦ੍ਰਿਸ਼ਟੀ ਚ ਕਮਾਲ ਹੈ ਜੀ। ਇਸ ਕਰਕੇ ਸੱਤਾ ਤੇ ਬਲਵੰਡ ਜੀ ਨੇ ਜੋ ਆਖਿਆ ਨਾ ਜੀ ਉਹ ਠੀਕ ਆਖਿਆ, ਤੁਧ ਡਿੱਠੇ ਸੱਚੇ ਪਾਤਸ਼ਾਹ, ਤੁਧ ਡਿੱਠੇ ਸੱਚੇ ਪਾਤਸ਼ਾਹ, ਤੁਧ ਡਿੱਠੇ
ਸੱਚੇ ਪਾਤਸ਼ਾਹ, ਤੁਧ ਡਿੱਠੇ ਸੱਚੇ ਪਾਤਸ਼ਾਹ।
ਸੱਚਾ ਪਾਤਸ਼ਾਹ ਕੌਣ ਜੀ? ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ। ਆਖੋ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ, ਧੰਨ ਸ੍ਰੀ ਗੁਰੂ
ਅੰਗਦ।
ਤੁਧ ਡਿੱਠੇ ਸੱਚੇ ਪਾਤਸ਼ਾਹ, ਤੁਧ ਡਿੱਠੇ ਸੱਚੇ ਪਾਤਸ਼ਾਹ,
ਤੁਧ ਡਿੱਠੇ ਸੱਚੇ ਪਾਤਸ਼ਾਹ, ਤੁਧ ਡਿੱਠੇ ਸੱਚੇ ਪਾਤਸ਼ਾਹ।
ਮਲ ਜਨਮ ਜਨਮ ਦੀ ਕਟੀਐ, ਮਲ ਜਨਮ ਜਨਮ ਦੀ ਕਟੀਐ, ਮਲ ਜਨਮ ਜਨਮ ਦੀ
ਕਟੀਐ, ਮਲ ਜਨਮ ਜਨਮ ਦੀ ਕਟੀ।
ਜਨਮਾਂ ਜਨਮਾਂ ਦੀ ਮੈਲ ਉਹਨਾਂ ਦੀ ਦੂਰ ਹੋ ਗਈ ਜਿਨ੍ਹਾਂ ਨੇ ਭਾਵਨਾ ਨਾਲ ਗੁਰੂ ਅੰਗਦ ਦੇਵ ਸਾਹਿਬ ਦੇ ਦਰਸ਼ਨ ਕੀਤੇ ਜੀ। ਹੁਣ ਇੱਕ ਪ੍ਰਸੰਗ ਥੋੜੇ ਜਿਹੇ ਸਮੇਂ ਵਿੱਚ ਹੀ ਆਪ ਜੀ ਨੇ ਸਰਵਣ ਕਰਨਾ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪ੍ਰਥਾਏ। ਸੱਚੇ ਪਾਤਸ਼ਾਹ ਸ੍ਰੀ ਖਡੂਰ ਸਾਹਿਬ ਜੀ ਦੀ ਧਰਤੀ ਤੇ ਰਹਿ ਰਹੇ ਨੇ। ਅੱਜ ਵੀ ਖਡੂਰ ਸਾਹਿਬ ਹੱਸ ਰਿਹਾ ਹੈ, ਵਸ ਰਿਹਾ ਹੈ। ਖਡੂਰ ਸਾਹਿਬ ਘਿਓ ਵਾਲੀ ਖੀਰ ਚੱਲਦੀ ਹੁੰਦੀ ਸੀਗੀ ਜੀ, ਘਿਓ ਵਾਲੀ ਖੀਰ ਜੀ। ਮਾਤਾ ਖੀਵੀ ਜੀ, ਜਿਨ੍ਹਾਂ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਆਇਆ, ਮਾਤਾ ਖੀਵੀ ਸੋਹ ਸੋਏ ਜਿਨ ਗੋਹੇ ਉਠਾਲੀ। ਮਾਤਾ ਖੀਵੀ ਜੀ ਨੇ ਵੀ ਬੜੀ ਸੇਵਾ ਕੀਤੀ ਜੀ, ਤੇ ਲੰਗਰ ਪ੍ਰਸ਼ਾਦੇ ਵਿੱਚ ਮਾਤਾ ਖੀਵੀ ਜੀ ਦਾ ਜਵਾਬ ਨਹੀਂ ਸੀਗਾ ਜੀ। ਗੁਰੂ ਕੇ ਸਿੱਖਾਂ ਨੂੰ ਖੀਰ ਛਕਾਉਣੀ ਤੇ ਨਾਲੇ ਵਿੱਚ ਦੇਸੀ ਘਿਓ ਪਾਉਣਾ ਜੀ। ਬੜੀਆਂ ਬੜੀਆਂ ਦੂਰੋਂ ਦੂਰੋਂ ਸੰਗਤਾਂ ਸ੍ਰੀ ਖਡੂਰ ਸਾਹਿਬ ਚੱਲ ਕੇ ਆਉਂਦੀਆਂ ਸਨ ਵੀ ਸੱਚੇ ਪਾਤਸ਼ਾਹ ਦੇ ਦਰਸ਼ਨ ਕਰੀਏ ਜੀ। ਤੇ ਖਡੂਰ ਸਾਹਿਬ ਖੁੱਲੇ ਦਰਸ਼ਨ ਦੇ ਦਾਰੇ ਹੁੰਦੇ। ਇਹ ਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਵੀ ਵਿੱਚ ਕਰਤਾਰਪੁਰੇ ਜਗਰਾਈ, ਸ੍ਰੀ ਅੰਗਦ ਕੋ ਦੀਨ ਵਡਾਈ। ਇਹਦੇ ਤੋਂ ਬਾਅਦ ਗੁਰੂ ਅੰਗਦ ਦੇਵ ਸਾਹਿਬ ਨੇ ਬੈਠ ਖਡੂਰ ਹੈ ਜੋਤ ਜਗਾਈ, ਖਡੂਰ ਸਾਹਿਬ ਵਿੱਚ ਬਹਿ ਕੇ ਫਿਰ ਗੁਰਤਾ ਗੱਦੀ ਦੀ ਜੋਤ ਜਗ ਗਈ ਜੀ ਉੱਥੇ। ਹੁਣ ਸੁਣੋ, ਖਡੂਰ ਸਾਹਿਬ ਸੱਚੇ ਪਾਤਸ਼ਾਹ ਬੈਠੇ ਨੇ, ਬੇਅੰਤ ਸਿੱਖ ਸੰਗਤਾਂ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਆ ਰਹੀਆਂ ਨੇ, ਦਰਸ਼ਨ ਕਰ ਰਹੀਆਂ ਨੇ, ਉਹਨਾਂ ਦਾ ਭਲਾ ਹੋ ਰਿਹਾ ਹੈ। ਇੱਥੋਂ ਪ੍ਰਸੰਗ ਆਰੰਭ ਹੁੰਦਾ ਹੈ। ਸਾਰੀਆਂ ਸਿੱਖ ਸੰਗਤਾਂ ਗੱਜ ਕੇ ਆਖੋ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤਾਂ ਗੱਜ ਕੇ ਆਖੋ ਜੀ ਸਤਨਾਮ ਸ੍ਰੀ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੇਵਕ ਰਹੇ ਪਾਸ ਇੱਕ ਜੀਵਾ।
ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਨਾ ਜੀ ਇੱਕ ਖਾਸ ਸੇਵਕ ਰਹਿੰਦਾ ਹੁੰਦਾ ਸੀ, ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਗ੍ਰੰਥੀ ਸਿੰਘ ਖਾਸ ਹੈ ਜੀ, ਐਵੇਂ ਭਾਈ ਜੀਵਾ ਜੀ ਸਨ। ਕਦੀ ਮਹਾਰਾਜ ਨੂੰ ਚੌਰ ਸਾਹਿਬ ਕਰਨੀ, ਕਦੀ ਕੁਛ ਕਰਨਾ, ਭਾਈ ਜੀਵਾ ਜੀ ਇੱਕ ਸੇਵਕ ਸਨ ਔਰ ਬੜੇ ਪ੍ਰੇਮ ਨਾਲ ਗੁਰੂ ਸਾਹਿਬ ਦੀ ਹਜ਼ੂਰੀ ਚ ਰਹਿ ਰਹੇ ਸਨ ਜੀ। ਹਾਂਜੀ,
ਸੇਵਹਿ ਸ਼ਰਧਾ ਧਰੇ ਸਦੀਵਾ।
ਤੇ ਸਦਾ ਹੀ ਭਾਈ ਜੀਵਾ ਜੀ ਬੜੀ ਸ਼ਰਧਾ ਦੇ ਨਾਲ ਸੇਵਾ ਕਰਦੇ ਸਨ। ਗੱਜ ਕੇ ਆਖੋ ਵਾਹਿਗੁਰੂ। ਬੱਧਾ ਚੱਟੀ ਸੇਵਾ ਕਰਨੀ ਤੇ ਸ਼ਰਧਾ ਨਾਲ ਕਰਨੀ ਬੜਾ ਫਰਕ ਹੈਗਾ ਜੀ। ਬੜੀ ਸ਼ਰਧਾ ਦੇ ਨਾਲ ਭਾਈ ਜੀਵਾ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸੇਵਾ ਕਰਨੀ। ਉਹਦੇ ਵਿੱਚ ਨਾ ਜੀ ਖਾਸ ਖਾਸ ਕੰਮ ਸਨ ਜੀ, ਜਿਵੇਂ ਮਹਾਰਾਜ ਜੀ ਦੇ ਪਵਿੱਤਰ ਵਸਤਰ ਧੋਣੇ ਜੀ, ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਆਪ ਪ੍ਰਸ਼ਾਦਾ ਤਿਆਰ ਕਰਕੇ ਛਕਾਉਣਾ ਜੀ, ਜਾਂ ਚੌਰ ਸਾਹਿਬ ਕਰਨੀ, ਹੋਰ ਨਿੱਜੀ ਨਿੱਜੀ ਕੰਮ ਭਾਈ ਜੀਵਾ ਜੀ ਕਰਦੇ ਹੁੰਦੇ ਸੀ ਮਹਾਰਾਜ ਦੀ ਹਜ਼ੂਰੀ ਵਿੱਚ। ਹਾਂਜੀ,
ਦੁੱਧ ਸਿਓ ਖਿਚੜੀ ਕਰਕੇ ਤਿਆਰ।
ਗੱਜ ਕੇ ਆਖੋ ਵਾਹਿਗੁਰੂ। ਦੁੱਧ ਸਿਓ ਖਿਚੜੀ ਕਰਕੇ ਤਿਆਰ, ਦੁੱਧ ਕਹਿੰਦੇ ਦਹੀਂ ਨੂੰ ਜੀ। ਹਾਂਜੀ, ਦਹੀਂ ਨੂੰ ਦੁੱਧ ਕਹਿੰਦੇ ਜੀ ਗੁਰਮੁਖੀ ਵਿੱਚ। ਦਹੀਂ ਦੇ ਵਿੱਚ ਖਿਚੜੀ ਰਲਾ ਕੇ ਤੇ ਬੜੇ ਪ੍ਰੇਮ ਨਾਲ ਗੁਰੂ ਸਾਹਿਬ ਨੂੰ ਛਕਾਉਣੀ ਜੀ, ਬਹੁਤ ਪ੍ਰੇਮ ਨਾਲ। ਹਾਂਜੀ,
ਲਿਆਏ ਅਚਾਵਤ ਅਪਰ ਆਹਾਰ।
ਹੋਰ ਕਦੀ ਕਦੀ ਹੋਰ ਚੀਜ਼ਾਂ ਵੀ ਲਿਆ ਕੇ ਛਕਾਣੀਆਂ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਚੇਚਾ ਇਹਦੇ ਹੱਥੋਂ ਪ੍ਰਸ਼ਾਦ ਛਕਦੇ ਹੁੰਦੇ ਸੀ। ਗੱਜ ਕੇ ਆਖੋ ਵਾਹਿਗੁਰੂ। ਹੁਣ ਹੈ ਤੇ ਇਸ ਸਿੱਖ ਦੇ ਭਾਗ ਵੀ ਬੜੇ ਵੱਡੇ ਸੀਗੇ ਜੀ। ਹਾਂਜੀ, ਸਮਰੱਥ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਨੂੰ ਪ੍ਰਸ਼ਾਦਾ ਤਿਆਰ ਕਰਕੇ ਛਕਾਉਣਾ ਕੋਈ ਛੋਟੀ ਥੋੜੀ ਸੇਵਾ ਜੀ, ਬੜੀ ਵੱਡੀ ਤੇ ਜਿੱਥੇ ਵੱਡੀ ਉੱਥੇ ਜ਼ਿੰਮੇਵਾਰੀ ਵਾਲੀ ਸੇਵਾ ਹੈਗੀ ਜੀ। ਇਹ ਕੰਮ ਬੜੇ ਜ਼ਿੰਮੇਵਾਰੀ ਵਾਲਾ ਹੈਗਾ ਜੀ ਤੇ ਇਹ ਕੰਮ ਕਰ ਹੀ ਜ਼ਿੰਮੇਵਾਰ ਬੰਦਾ ਸਕਦਾ ਜੀ। ਬੜੇ ਜ਼ਿੰਮੇਵਾਰ ਸਨ, ਰੋਜ਼ ਹੀ ਮਹਾਰਾਜ ਨੂੰ ਦਹੀਂ ਖਿਚੜੀ ਇਹੋ ਜਿਹਾ ਪ੍ਰਸ਼ਾਦਾ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਨੂੰ ਭਾਈ ਜੀਵਾ ਜੀ ਨੇ ਛਕਾਉਣਾ ਜੀ। ਹਾਂਜੀ,
ਇੱਕ ਦਿਨ ਘਟੀ ਚਾਰ ਦਿਨ ਰਹੇ ਹੋ
ਤੇ ਇਹਨਾਂ ਦੀ ਇੱਕ ਦਿਨ ਹਨੇਰੀ ਬੜੀ ਚੱਲੇ ਜੀ। ਕਰਕੇ ਆਖੋ ਵਾਹਿਗੁਰੂ। ਚਾਰ ਘੜੀਆਂ ਹੀ ਦਿਨ ਰਹਿ ਗਿਆ, ਸਾਰੀ ਦਿਹਾੜੀ ਲੰਘ ਗਈ ਜੀ ਤੇ ਚਾਰ ਘੜੀਆਂ ਹੀ ਦਿਨ ਰਹਿ ਗਿਆ। ਹਾਂਜੀ,
ਗੁਰਸੋ ਹਾਥ ਜ਼ੋਰ ਬਚ ਕਹਿਓ।
ਹੁਣ ਭਾਈ ਜੀਵਾ ਜੀ ਜ਼ਿੰਮੇਵਾਰ ਬੜੇ ਸੀਗੇ ਜੀ, ਜ਼ਿੰਮੇਵਾਰੀ ਦੇ ਨਾਲ ਉਹਨਾਂ ਸੇਵਾ ਕਰਨੀ ਜੀ ਤੇ ਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਨੂੰ ਨਾ ਜੀ ਹੱਥ ਜੋੜੇ ਜੀ ਉਹਨਾਂ ਨੇ। ਮਹਾਰਾਜ ਸੱਚੇ ਪਾਤਸ਼ਾਹ ਤਖ਼ਤ ਤੇ ਸੱਜੇ, ਸੋਹਣਾ ਰੂਪ ਐ ਮਹਾਰਾਜ ਦਾ, ਕਾਲਾ ਸ਼ਾਹ ਦਾੜਾ। ਹਾਂਜੀ, ਹੱਥ ਜੋੜ ਕੇ ਕਹਿਣ ਲੱਗੇ ਸਤਿਗੁਰੂ ਬੇਨਤੀ ਕਰਨੀ ਕਰਾਂ। ਮਹਾਰਾਜ ਕਹਿੰਦੇ ਦੱਸੋ। ਹਾਂਜੀ,
ਆਜ ਚਲਤ ਹੈ ਬਾਇਓ ਅੰਧੇਰੀ।
ਸੱਚੇ ਪਾਤਸ਼ਾਹ ਸਵੇਰ ਦਾ ਤੁਸੀਂ ਕੱਖ ਨੀ ਛਕਿਆ, ਸਵੇਰ ਦਾ ਆਪ ਜੀ ਨੇ ਛਕਿਆ ਕੁਝ ਨੀ ਤੇ ਅੱਜ ਮਹਾਰਾਜ ਹਨੇਰੀ ਬੜੀ ਚੱਲ ਰਹੀ, ਬਾਹਰ ਬੜੀ ਹਨੇਰੀ ਚੱਲ ਰਹੀ ਹੈ। ਹਾਂਜੀ,
ਹਟ ਹੈ ਨਹੀਂ ਨਿਰਣੈ ਕਰ ਹੇਰੀ।
ਮਹਾਰਾਜ ਮੈਂ ਸਵੇਰ ਦਾ ਹੀ ਵੇਖਣ ਆ ਵੀ ਇਹ ਹਨੇਰੀ ਬੰਦ ਹੋ ਜੇ, ਇਹ ਤੇਜ਼ ਹਵਾ ਬੰਦ ਹੋ ਜੇ, ਪਰ ਮਹਾਰਾਜ ਹਨੇਰੀ ਤੇ ਬੰਦ ਹੋਣ ਦਾ ਨਾਮ ਹੀ ਨੀ ਲੈ ਰਹੀ, ਬਿਲਕੁਲ ਨਾਮ ਹੀ ਨੀ ਲੈ ਰਹੀ ਹਨੇਰੀ ਬੰਦ ਹੋਣ ਦਾ। ਹਾਂਜੀ,
ਬੜੀ ਨਿਸਾ ਬੀਤੇ ਹਟ ਜਾਏ
ਤੇ ਮੈਨੂੰ ਤਾਂ ਇਉਂ ਲੱਗਦਾ ਵੀ ਰਾਤ ਲੰਘ ਜਾਣੀ ਤੇ ਫੇਰ ਇਹਨੇ ਹਟਣਾ ਮਹਾਰਾਜ। ਮਹਾਰਾਜ ਹਨੇਰੀ ਹਟ ਹੀ ਨੀ ਰਹੀ। ਗੱਜ ਕੇ ਆਖੋ ਵਾਹਿਗੁਰੂ। ਹਨੇਰੀ ਤੇ ਸੰਗਤ ਜੀ ਕਿਤੇ ਆਪਣੇ ਆਈ ਤੇ ਆ ਜੇ ਤੇ ਅੱਧਾ ਘੰਟਾ ਹੀ ਚੱਲ ਜੇ ਨਾ ਜੀ ਕਿਤੇ ਤੇ ਚੰਗੇ ਚੰਗਿਆਂ ਦੇ ਹੱਥ ਜੁੜ ਜਾਂਦੇ ਜੀ। ਹਾਂਜੀ, ਹਵਾ ਪਾਣੀ ਅੱਗ ਇਹ ਚੀਜ਼ਾਂ ਦੀ ਲੋੜ ਬਹੁਤ ਹੈਗੀ ਹੈ, ਜੇ ਸੀਮਾ ਤੋਂ ਵੱਧ ਹੋ ਜਾਣ ਤੇ ਖਤਰਾ ਵੀ ਬੜਾ ਹੋ ਜਾਂਦਾ ਜੀ। ਹਨੇਰੀ ਤੇ ਅੱਧਾ ਘੰਟਾ ਆਪਣੀ ਇੱਛਾ ਅਨੁਸਾਰ ਚੱਲ ਜੇ ਨਾ ਜੀ ਤੇ ਬਸ ਲੋਕਾਂ ਨੂੰ ਫੜ ਫੜ ਕੇ ਸਮਾਨ ਬਚਾਉਣਾ ਪੈਂਦਾ ਜੀ ਆਪਣਾ ਜੀ। ਪਹਿਲੇ ਸਮੇਂ ਚ ਇੱਦਾਂ ਹੀ ਹੁੰਦਾ ਸੀ, ਬਚਪਨ ਚ ਸੁਣਦੇ ਰਹੇ ਜੀ ਉਹ ਹਨੇਰੀ ਚੱਲਣੀ ਤੇ ਪਿੰਡਾਂ ਵਿੱਚ ਮੰਜੇ ਹੀ ਉੱਠ ਜਾਣੇ ਜੀ ਬੰਦਿਆਂ ਦੇ ਜੀ। ਹਾਂਜੀ, ਇੰਨੀ ਤੇਜ਼ ਤੇਜ਼ ਹਵਾ ਚੱਲਣੀ। ਹੇ ਸੱਚੇ ਪਾਤਸ਼ਾਹ, ਅੱਜ ਸਵੇਰ ਦੀ ਹਨੇਰੀ ਬੜੀ ਚੱਲ ਰਹੀ ਹੈ, ਬੜੀ ਹਨੇਰੀ ਚੱਲ ਰਹੀ ਤੇ ਮੈਨੂੰ ਲੱਗਦਾ ਰਾਤ ਵੀ ਚੱਲਦੀ ਰਹਿਣੀ ਹੈ। ਹਾਂਜੀ,
ਅਬ ਤੋਂ ਬਹਿਤ ਮਹਾਰਾਜ ਛਾਏ
ਤੇ ਮਹਾਰਾਜ ਹੁਣ ਤੇ ਉੱਤੇ ਵੀ ਹਨੇਰਾ ਹਨੇਰਾ ਹੀ ਛਾ ਗਿਆ ਸੱਚੇ ਪਾਤਸ਼ਾਹ। ਹਾਂਜੀ,
ਪਾਕ ਆਪ ਕੋ ਹੋਵੇ ਜਬੈ
ਹਾਂਜੀ
ਮਿਟੇ ਅੰਧੇਰੀ ਰਜ ਸੋ ਸਬ
ਤੇ ਮੈਂ ਆਪ ਜੀ ਵਾਸਤੇ ਖਿਚੜੀ ਬਣਾਉਣੀ ਹੈ ਤੁਸੀਂ ਛਕਿਆ ਕੁਛ ਨੀ ਸਵੇਰ ਦਾ ਗੱਜ ਕੇ ਆਖੋ ਵਾਹਿਗੁਰੂ ਤੇ ਮੈਂ ਖਿਚੜੀ ਬਣਾਉਣੀ ਹੈ ਤੇ ਮੈਨੂੰ ਪੂਰਾ ਭਰੋਸਾ ਤੁਸੀਂ ਇੱਕ ਵਾਰ ਕਹਿਤਾ ਨਾ ਹਨੇਰੀ ਸ਼ਾਂਤ ਹੋ ਜਾ ਤੇ ਹਨੇਰੀ ਨੇ ਉਸੇ ਵੇਲੇ ਸ਼ਾਂਤ ਹੋ ਜਾਣਾ ਕਿਉਂ ਇਹ ਸਾਰਾ ਕੁਝ ਗੁਰੂ ਜੀ ਦੇ ਭੈ ਵਿੱਚ ਹੈਗਾ ਜੀ ਭੈ ਵਿੱਚ ਚੱਲਣਾ ਹੈ ਲੱਖ ਦਰੀਆ ਉਹ ਭੈ ਵਿੱਚ ਪਵਨ ਵਹੈ ਸਦ ਵਾਹੋ ਗੱਜ ਕੇ ਆਖੋ ਵਾਹਿਗੁਰੂ ਪਵਨ ਕੀ ਹੈ ਹਵਾ ਹਵਾ ਵੀ ਰੱਬ ਦੇ ਭੈ ਵਿੱਚ ਹੈ ਜੀ ਗੁਰੂ ਜੀ ਦੇ ਭੈ ਵਿੱਚ ਹੈ ਹਾਂਜੀ ਭਾਈ ਜੀਵਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਆਪ ਜੀ ਇੰਨੇ ਵੱਡੇ ਸਮਰੱਥ ਹੋ ਮੈਨੂੰ ਪੂਰਾ ਭਰੋਸਾ ਜਦੋਂ ਆਪ ਜੀ ਨੇ ਕਹਿ ਤਾ ਨਾ ਹਨੇਰੀ ਬੰਦ ਹੋ ਜਾ ਤੇ ਹਨੇਰੀ ਨੇ ਉਸੇ ਵੇਲੇ ਬੰਦ ਹੋ ਜਾਣਾ ਐ ਹਵਾ ਇਕਦਮ ਰੁਕ ਜਾਣੀ ਹੈ ਹਾਂਜੀ
ਕਰ ਲੇਵੋ ਮੈਂ ਤੁਰੰਤ ਆਹਾਰਾ
ਸੱਚੇ ਪਾਤਸ਼ਾਹ ਥੋੜੇ ਜੇ ਸਮੇਂ ਵਾਸਤੇ ਹਨੇਰੀ ਬੰਦ ਕਰਾ ਦਿਓ ਗੱਡ ਕੇ ਆਖੋ ਵਾਹਿਗੁਰੂ ਹਨੇਰੀ ਬੰਦ ਕਰਾ ਦਿਓ ਕਿਉਂ ਮੈਂ ਛੇਤੀ ਛੇਤੀ ਤੁਹਾਡੇ ਵਾਸਤੇ ਭੋਜਨ ਤਿਆਰ ਕਰਦੇ ਹਾਂ ਮਹਾਰਾਜ ਛੇਤੀ ਛੇਤੀ ਤੁਸੀਂ ਇੱਕ ਵਾਰੀ ਹਨੇਰੀ ਬੰਦ ਕਰਾਓ ਤੇ ਮੈਂ ਤੁਹਾਡਾ ਭੋਜਨ ਤਿਆਰ ਕਰਾਂ ਹਾਂਜੀ
ਤੁਮ ਹੈ ਅਚਾਵੋ ਵਿਦਤ ਪ੍ਰਕਾਰਾ
ਮੇਰਾ ਨੇਮ ਹੈ ਜਿੰਨਾ ਚਿਰ ਤੱਕ ਤੁਸੀਂ ਕੁਝ ਨਾ ਛਕੋ ਓਨਾ ਚਿਰ ਤੱਕ ਮੈਂ ਵੀ ਨੀ ਕੁਝ ਛਕਣਾ ਗੱਜ ਕੇ ਆਖੋ ਵਾਹਿਗੁਰੂ ਹੈ ਤੇ ਭਾਈ ਜੀਵਾ ਜੀ ਵੀ ਤੰਤਾ ਯੋਗ ਜੀ ਜਿੰਨਾ ਚਿਰ ਤੱਕ ਗੁਰੂ ਜੀ ਨੂੰ ਨੀ ਨਾ ਛਕਾ ਲੈਂਦੇ ਓਨਾ ਚਿਰ ਤੱਕ ਭਾਈ ਸਾਹਿਬ ਆਪ ਵੀ ਨਹੀਂ ਛਕਦੇ ਹੁੰਦੇ ਜੀ ਮਹਾਰਾਜ ਮੇਰਾ ਨੇਮ ਹੈ ਤੇ ਕਿਰਪਾ ਕਰੋ ਮੇਰਾ ਅੱਜ ਦਾ ਨੇਮ ਰਹਿ ਜੇ ਹਾਂਜੀ
ਬਾਹਰੋ ਚੱਲੇ ਜਥਾ ਅਬ ਅਹੈ
ਤੇ ਮਹਾਰਾਜ ਇੱਕ ਵਾਰ ਪ੍ਰਸ਼ਾਦਾ ਤਿਉਹਾਰ ਹੋ ਜੇ ਸੱਚੇ ਪਾਤਸ਼ਾਹ ਬਾਅਦ ਚੋ ਜਿੰਨੀ ਮਰਜ਼ੀ ਹਨੇਰੀ ਚਲਾਈ ਜਾਇਓ ਮਹਾਰਾਜ ਇੱਕ ਵਾਰ ਪ੍ਰਸ਼ਾਦਾ ਤਿਆਰ ਕਰ ਲੈਣ ਦੋ ਬਾਅਦ ਚੋ ਜਿੰਨੀ ਮਰਜ਼ੀ ਹਨੇਰੀ ਚਲਾ ਲਿਓ ਹਾਂਜੀ
ਸ਼੍ਰੀ ਅੰਗਦ ਸੁਨ ਤਿਸਤੇ ਕਹੇ
ਤੇ ਹੁਣ ਹੱਥ ਜੋੜ ਕੇ ਆਖੋ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਅੱਜ ਤੇ ਮਹਾਰਾਜ ਦਾ ਦਿਨ ਮਨਾ ਰਹੇ ਹਾਂ ਹੈ ਅੱਜ ਤੇ ਗੱਜ ਗੱਜ ਕੇ ਆਖਣਾ ਚਾਹੀਦਾ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਨਾ ਜੀ ਫਿਰ ਅੱਗੋਂ ਬਚਨ ਕਰਦੇ ਜੀ ਉਹਨਾਂ ਨੂੰ ਹਾਂਜੀ
ਐਸੋ ਨਹੀਂ ਮਨੋਰਥ ਕਰੀਏ
ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਜੀਵਾ ਜੀ ਆਪਣੀ ਜ਼ਿੰਦਗੀ ਵਿੱਚ ਇਹੋ ਜਿਹਾ ਮਨੋਰਥ ਗਾਂਹ ਤੋਂ ਨਹੀਂ ਕਰਨਾ ਕਹਿਣ ਲੱਗੇ ਆਉਣ ਵਾਲੇ ਸਮੇਂ ਵਿੱਚ ਇਹੋ ਜਿਹਾ ਸਾਰੀ ਜ਼ਿੰਦਗੀ ਵਾਸਤੇ ਚੇਤਾ ਰੱਖੋ ਆਪਣੇ ਲਾਭ ਵਾਸਤੇ ਵਾਹਿਗੁਰੂ ਜੀ ਦੇ ਹੁਕਮ ਵਿੱਚ ਦਖਲ ਅੰਦਾਜ਼ੀ ਨਹੀਂ ਕਰਨੀ ਕਹਿਣ ਲੱਗੇ ਇਹੋ ਜਿਹਾ ਮਨੋਰਥ ਮਨੋਰਥ ਕਹਿੰਦੇ ਫੁਰਨਾ ਹਾਂਜੀ ਫੁਰਨਾ ਕੀ ਹੁੰਦਾ ਜੀ ਬੰਦੇ ਦੀ ਸੋਚ ਜੀ ਇਹੋ ਜਿਹਾ ਕੰਮ ਸੋਚਣਾ ਵੀ ਨਹੀਂ ਹੈਗਾ ਜੀ ਗੱਲ ਕੇ ਆਖੋ ਵਾਹਿਗੁਰੂ ਤੇ ਅਸੀਂ ਤੇ ਨਾ ਹੋਣ ਵਾਲੇ ਕੰਮ ਵਾਸਤੇ ਵੀ ਅਰਦਾਸਾਂ ਕਰਦੇ ਫਿਰਦੇ ਨੇ ਮਹਾਰਾਜ ਕਰੋ ਹੀ ਕਰੋ ਕਰੋ ਹੀ ਕਰੋ ਆਪਣੇ ਲਾਭ ਵਾਸਤੇ ਜੀ ਮਹਾਰਾਜ ਕਹਿੰਦੇ ਭਾਈ ਜੀਵਾ ਜੀ ਇਹੋ ਜੀ ਗੱਲ ਸੋਚਣੀ ਵੀ ਨੀ ਹੈਗੀ ਕਹਿਣ ਲੱਗੇ ਸੋਚਣੀ ਵੀ ਹਾਂਜੀ
ਜਿਸ ਤੇ ਮਹਾ ਦੋਸ਼ ਸਿਰ ਧਰੀਏ
ਇਹ ਗੱਲ ਸੋਚ ਕੇ ਦੋਸ਼ ਲੱਗੇਗਾ ਕਹਿਣ ਲੱਗੇ ਦੋਸ਼ ਲੱਗੇਗਾ ਵੇਖੋ ਗੁਰੂ ਅੰਗਦ ਸਾਹਿਬ ਦਾ ਜੀਵਨ ਜੀ ਅੱਗੇ ਜਾ ਕੇ ਤੁਹਾਨੂੰ ਸਾਖੀ ਦਾ ਤੱਤ ਭਾਵ ਪਤਾ ਲੱਗੇਗਾ ਹਾਂਜੀ
ਪਰਮੇਸ਼ਰ ਜੋ ਬਾਇਓ ਬਹਾਈ
ਹਾਂਜੀ
ਇਸ ਤੇ ਬਹੋ ਕਾਰਜ ਨਿਭਾਈ
ਤੇ ਗੱਜ ਕੇ ਆਖੋ ਵਾਹਿਗੁਰੂ ਮਹਾਰਾਜ ਕਹਿੰਦੇ ਜੀਵਾ ਜੀ ਵਾਹਿਗੁਰੂ ਜੀ ਹਵਾ ਚਲਾ ਰਹੇ ਕਹਿਣ ਲੱਗੇ ਇਹ ਹਵਾ ਪਰਮੇਸ਼ਰ ਜੀ ਚਲਾ ਰਹੇ ਨੇ ਇਸ ਹਵਾ ਵਿੱਚ ਪਤਾ ਨੀ ਕਿੰਨੇ ਕੁ ਬੰਦਿਆਂ ਦੇ ਕੰਮ ਸੌਰ ਰਹੇ ਨੇ ਜੀ ਬੜੀ ਵਾਰ ਆਪਾਂ ਕਹਿ ਦਿੰਦੇ ਜੀ ਪਰਮੇਸ਼ਰ ਦਾ ਹਾਂਜੀ ਜੇ ਬਹੁਤੀ ਸਰਦੀ ਹੋ ਜੇ ਤੇ ਬਹੁਤੇ ਕਹਿਣ ਲੱਗ ਪੈਂਦੇ ਵੀ ਹੱਦ ਹੋ ਗਈ ਰੱਬ ਸਰਦੀ ਕਰੀ ਜਾਂਦਾ ਤੇ ਜੇ ਬਹੁਤੀ ਗਰਮੀ ਹੋ ਜੇ ਤਾਂ ਵੀ ਰੱਬ ਨੂੰ ਹੀ ਦੋਸ਼ ਦੀ ਹੈ ਹੱਦ ਹੋ ਗਈ ਇੰਨੀ ਗਰਮੀ ਰੱਬ ਪਾਈ ਜਾਂਦਾ ਹੈ ਤੇ ਜੇ ਮੀਂਹ ਪੈਣ ਲੱਗ ਪਏ ਹੱਦ ਹੋ ਗਈ ਮੀਂਹ ਪਾਈ ਜਾਂਦਾ ਰੱਬ ਜੀ ਨਿੱਕੀ ਨਿੱਕੀ ਗੱਲ ਤੇ ਦੋਸ਼ ਦੇਣ ਲੱਗ ਪੈਂਦੇ ਜੀ ਸੱਚੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਕਹਿਣ ਲੱਗੇ ਭਾਈ ਜੀਵਾ ਜੀ ਇਸ ਹਨੇਰੀ ਵਿੱਚ ਬੜਾ ਕੁਛ ਸੌਰ ਰਿਹਾ ਕਹਿਣ ਲੱਗੇ ਇਹ ਪਰਮੇਸ਼ਰ ਦੀ ਚਲਾਈ ਹੋਈ ਚੱਲ ਰਹੀ ਹੈ ਹਾਂਜੀ
ਸਰਿਤਾ ਪਤਮੈ ਅਨਿਕ ਜਹਾਜ਼
ਹਾਂਜੀ
ਨਰਨ ਹਜ਼ਾਰੋ ਲਾਦ ਸਮਾਜ
ਤੇ ਗੱਜ ਕੇ ਆਖੋ ਵਾਹਿਗੁਰੂ ਦਰਿਆਵਾਂ ਵਿੱਚ ਸਮੁੰਦਰਾਂ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਪਤਾ ਨੀ ਕਿੰਨੇ ਕੁ ਜਹਾਜ਼ ਇਹਦੇ ਆਸਰੇ ਤੁਰ ਰਹੇ ਨੇ ਕਹਿਣ ਲੱਗੇ ਕਿੰਨੇ ਕੁ ਜਹਾਜ਼ ਇਹਦੇ ਆਸਰੇ ਜਾ ਰਹੇ ਨੇ ਜੇ ਹਨੇਰੀ ਬੰਦ ਕਰਾ ਦਿੱਤੀ ਉਹਨਾਂ ਦੇ ਤੇ ਸਫ਼ਰ ਬੰਦ ਹੋ ਜਾਣਗੇ ਕਹਿਣ ਲੱਗੇ ਉਹਨਾਂ ਦਾ ਵੀ ਪਹੁੰਚਣਾ ਬਹੁਤ ਜ਼ਰੂਰੀ ਹੈ ਹਾਂਜੀ
ਬਹੁ ਵਿਵਹਾਰ ਕਰਤ ਹਿਤ ਰੋਜ਼ੀ
ਕਈ ਬੰਦਿਆਂ ਦੀ ਤੇ ਰੋਜ਼ੀ ਇਸ ਕੰਮ ਨਾਲ ਜੁੜੀ ਹੋਈ ਹੈ ਕਹਿਣ ਲੱਗੇ ਮੈਂ ਆਪਣੀ ਭੁੱਖ ਵਾਸਤੇ ਹਵਾ ਬੰਦ ਕਰਾ ਦਿਆਂ ਤੇ ਬਾਕੀਆਂ ਦੀ ਰੋਜੀ ਤੇ ਖਰਾਬ ਹੋ ਗਈ ਨਾ ਕਹਿਣ ਲੱਗੇ ਬਾਕੀਆਂ ਦੀ ਕਿੰਨਿਆਂ ਦੀ ਰੋਜੀ ਖਰਾਬ ਹੋ ਰਹੀ ਹੈ ਹਾਂਜੀ
ਦੀਪਨ ਗਮਨ ਹੈ ਲਾਹਾ ਖੋਜੀ
ਕਹਿਣ ਲੱਗੇ ਕੋਈ ਲਾਹੇ ਨੂੰ ਜਾ ਰਿਹਾ ਕੋਈ ਕਿਹੇ ਪਾਸੇ ਜਾ ਰਿਹਾ ਕਹਿਣ ਲੱਗੇ ਸਮੁੰਦਰਾਂ ਵਿੱਚ ਪਤਾ ਨੀ ਇਸ ਹਨੇਰੀ ਨੇ ਕਿੰਨੀ ਕੁ ਸਹਾਇਤਾ ਕਰਨੀ ਹੈ ਕਹਿਣ ਲੱਗੇ ਤੁਹਾਨੂੰ ਨੀ ਪਤਾ ਕਹਿਣ ਲੱਗੇ ਵਾਹਿਗੁਰੂ ਜੀ ਜੋ ਕਰਦੇ ਉਹ ਭਲਾ ਹੀ ਕਰਦੇ ਨੇ ਹਾਂਜੀ
ਬਹੁਤ ਦਿਵਸ ਕੇ ਟਿਕ ਸੋ ਰਹੇ
ਉਹ ਕਈ ਦਿਨਾਂ ਦੇ ਉਡੀਕਣ ਦੇ ਸੀ ਵੀ ਕਿਤੇ ਹਵਾ ਚੱਲੇ ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ ਸਮੁੰਦਰਾਂ ਵਿੱਚ ਜਿੰਨਾ ਸਫ਼ਰ ਕਰਨਾ ਉਹ ਤੇ ਕਈ ਦਿਨਾਂ ਦੇ ਡਿੱਕਣ ਦੇ ਸੀਗੇ ਹਵਾ ਨੂੰ ਹਾਂਜੀ
ਅਬ ਚਲਾਏ ਵਾਯੂ ਇਹ ਲਹੇ
ਤੇ ਯਾਦ ਰੱਖੋ ਤੁਸੀਂ ਕਹਿੰਦੇ ਹੋ ਆਪਣਾ ਪ੍ਰਸ਼ਾਦਾ ਛਕਣ ਵਾਸਤੇ ਹਵਾ ਬੰਦ ਕਰਾ ਦਿਆਂ ਕਹਿਣ ਲੱਗੇ ਵੇਖੋ ਵਾਹਿਗੁਰੂ ਜੀ ਕਿੰਨਿਆਂ ਦਾ ਭਲਾ ਕਰ ਰਹੇ ਕਹਿਣ ਲੱਗੇ ਕਿੰਨਿਆਂ ਦਾ ਭਲਾ ਹੋ ਰਿਹਾ ਜੀ ਹਾਂਜੀ
ਹਿਤ ਆਹਾਰ ਕੇ ਕਰੈ ਕਮਾਈ ਤਿਸ ਮਿਸ ਦੇਤ ਤਿੰਨੋ ਜਗਰ ਆਈ
ਮਹਾਰਾਜ ਕਹਿਣ ਲੱਗੇ ਅਸੀਂ ਪ੍ਰਸ਼ਾਦਾ ਛਕ ਲਈਏ ਤੇ ਬਾਕੀਆਂ ਦੀ ਰੋਜੀ ਬੰਦ ਹੋ ਜੇ ਕਹਿਣ ਲੱਗੇ ਕਰਕੇ ਆਖ ਵਾਹਿਗੁਰੂ ਇਹ ਤੇ ਪਰਉਪਕਾਰੀ ਸੋਚ ਸੰਗਤ ਜੀ ਆਪਣੇ ਲਾਭ ਵੇਖ ਕੇ ਦੂਜਿਆਂ ਦਾ ਨੁਕਸਾਨ ਕਰਨਾ ਬੜੀ ਮਾੜੀ ਗੱਲ ਹੈਗੀ ਜੀ ਇਹ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪਵਿੱਤਰ ਜੀਵਨ ਚੋਂ ਸਾਨੂੰ ਸਿੱਖਿਆ ਮਿਲਦੀ ਸ਼ੇਖ ਸ਼ਾਦੀ ਜੀ ਨੂੰ ਕਿਸੇ ਨੇ ਪੁੱਛਿਆ ਉਹਨਾਂ ਪੁੱਛਿਆ ਵੀ ਦੁਨੀਆਂ ਦਾ ਬਦਕਿਸਮਤ ਇਨਸਾਨ ਕੌਣ ਉਹ ਕਹਿੰਦੇ ਸੁਣੋ ਜਿਹਦਾ ਸੁੱਖ ਦੂਜੇ ਬੰਦੇ ਦੇ ਦੁੱਖ ਤੇ ਖਲੋਤਾ ਉਹ ਬਦਕਿਸਮਤ ਹੀ ਹੈ ਕਹਿਣ ਲੱਗੇ ਗੱਲ ਫਿਰ ਧਿਆਨ ਨਾਲ ਸੁਣਿਓ ਜਿਹਦਾ ਸੁੱਖ ਦੂਜੇ ਦੇ ਦੁੱਖ ਤੇ ਖਲੋਤਾ ਇਹੋ ਜਿਹੇ ਸੁੱਖ ਨੂੰ ਕੀ ਕਰਨਾ ਕਹਿਣ ਲੱਗੇ ਤੇ ਗੁਰੂ ਸਾਹਿਬ ਤੇ ਆਪ ਵਰਤਾ ਕੇ ਦੱਸਣ ਦੇ ਸੱਚੇ ਪਾਤਸ਼ਾਹ ਕਹਿਣ ਲੱਗੇ ਐਵੇਂ ਨੀ ਕਿਸੇ ਦੀ ਰੋਜੀ ਬੰਦ ਕਰੀ ਦੀ ਹਾਂਜੀ
ਧਰਤੀ ਜਹਾਂ ਤਰਾਬ ਕੀ ਹੈ
ਫਿਰ ਮਹਾਰਾਜ ਨੇ ਇੱਕ ਹੋਰ ਪ੍ਰਮਾਣ ਦਿੱਤਾ ਗੱਜ ਕੇ ਆਖੋ ਵਾਹਿਗੁਰੂ ਮਹਾਰਾਜ ਕਹਿੰਦੇ ਉਹ ਧਰਤੀ ਜਿੱਥੇ ਮਿੱਟੀ ਨੀ ਹੈਗੀ ਜਿੱਥੇ ਰੇਤ ਨੀ ਹੈ ਮਿੱਟੀ ਨੀ ਹੈ ਤਾਂਬੇ ਦੀ ਧਰਤੀ ਮੰਨੋ ਤਾਂਬੇ ਵਰਗੀ ਹੈ ਜਿੱਥੇ ਧਰਤੀ ਹਾਂਜੀ
ਲੱਖੋਂ ਬਿਸੀਅਰ ਤਿਸ ਥਲ ਰਹੇ
ਤੇ ਮਹਾਰਾਜ ਕਹਿੰਦੇ ਉੱਥੇ ਲੱਖਾਂ ਹੀ ਸੱਪ ਰਹਿੰਦੇ ਵੇਖੋ ਗੁਰੂ ਦੀ ਸੋਚਣੀ ਹਾਂਜੀ ਇਸੇ ਕਰਕੇ ਕਹਿੰਦੇ ਸਤਿਗੁਰੂ ਬੰਦਿਆਂ ਦੇ ਪਸ਼ੂਆਂ ਦੇ ਪਕਸ਼ੀਆਂ ਦੇ ਸਾਰਿਆਂ ਦੇ ਸਾਂਝੇ ਨੇ ਜੀ ਹਾਂਜੀ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਕਹਿਣ ਲੱਗੇ ਇਹ ਇਕੱਲੀ ਬੰਦਿਆਂ ਵਾਸਤੇ ਨੀ ਚੱਲ ਰਹੀ ਇਹ ਸੱਪਾਂ ਵਾਸਤੇ ਵੀ ਚੱਲ ਰਹੀ ਹੈ ਤੇ ਮੈਂ ਆਪਣੇ ਪ੍ਰਸ਼ਾਦੇ ਵਾਸਤੇ ਸੱਪਾਂ ਦੀ ਰੋਜੀ ਰੋਟੀ ਚ ਕਹਿਣ ਲੱਗੇ ਦਖਲ ਅੰਦਾਜ਼ੀ ਨੀ ਕਰਨੀ ਇਹਨੂੰ ਕਹਿੰਦੇ ਪਸ਼ੂਆਂ ਨੂੰ ਵੀ ਤਾਰਨਾ ਮੁਗਧਾਂ ਨੂੰ ਵੀ ਤਾਰਨਾ ਜਾਨਵਰਾਂ ਨੂੰ ਵੀ ਤਾਰਨਾ ਸੰਗਤ ਜੀ ਇੱਥੇ ਤੇ ਬੰਦਾ ਬੰਦੇ ਦਾ ਭਲਾ ਸੋਚ ਕੇ ਰਾਜੀ ਨਹੀਂ ਹੈਗਾ ਗੁਰੂ ਸਾਹਿਬ ਵੇਖੋ ਜਾਨਵਰਾਂ ਦਾ ਵੀ ਭਲਾ ਸੋਚਦੇ ਜੀ ਉਹਨਾਂ ਦਾ ਵੀ ਭਲਾ ਸੋਚ ਰਹੇ ਹਾਂਜੀ
ਤਿੰਨ ਹਿੱਤ ਧੂਲ ਜਾਏ ਤਿਸ ਦੇ
ਆ ਹਵਾ ਦੇ ਮਿੱਟੀ ਡਾ ਕੇ ਸੱਪਾਂ ਕੋਲ ਲੈ ਜਾਣੀ ਕਹਿਣ ਲੱਗੇ ਹਾਂਜੀ
ਨਿਜ ਕੁੰਡਲ ਮੈਂ ਲੇਤ ਅਸ਼ੇਸ਼
ਤੇ ਸੱਪਾਂ ਨੇ ਆਪਣੀ ਕੁੰਡਲੀ ਵਿੱਚੋਂ ਮਿੱਟੀ ਸਾਂਭ ਕੇ ਬਹਿ ਜਾਣਾ ਕਹਿਣ ਲੱਗੇ ਹਾਂਜੀ
ਤਿਸ ਕੋ ਖਾਏ ਨਿਭਾਹੇ ਕਾਲ
ਤੇ ਬਹੁਤ ਲੰਮਾ ਸਮਾਂ ਸੱਪਾਂ ਦੀ ਉਹ ਰੋਜੀ ਹੋਣੀ ਕਹਿਣ ਲੱਗੇ ਹਾਂਜੀ
ਆਪੋ ਆਪਣੀ ਲੇਤ ਸੰਭਾਲਣਾ
ਆਪੋ ਆਪਣੀ ਰੋਜੀ ਸਾਂਭ ਲੈਣੀ ਕਹਿਣ ਲੱਗੇ ਮੇਰੇ ਇੱਕ ਮਿੰਟ ਦੀ ਹਵਾ ਬੰਦ ਕਰਨ ਨਾਲ ਉਹਨਾਂ ਦਾ ਕਿੰਨਾ ਨੁਕਸਾਨ ਹੋਣਾ ਕਹਿਣ ਲੱਗੇ ਸੰਗਤ ਜੀ ਆਪਾਂ ਸਾਰੀਆਂ ਗੱਲਾਂ ਦਾ ਹੀ ਸੋਚਣਾ ਜੀ ਇਹ ਨਾ ਹੋਵੇ ਸਾਡਾ ਲਾਭ ਹੁੰਦਾ ਹੋਵੇ ਤੇ ਦੂਜੇ ਦਾ ਨੁਕਸਾਨ ਹੁੰਦਾ ਹੋਵੇ ਜੀ ਇਹ ਗੁਰੂ ਅੰਗਦ ਦੇਵ ਸਾਹਿਬ ਆਪ ਕਮਾ ਕੇ ਸਾਨੂੰ ਸਿੱਖਿਆ ਦੇ ਰਹੇ ਸੱਚੇ ਪਾਤਸ਼ਾਹ ਹਾਂਜੀ
ਲੱਖੋਂ ਹੈ ਸ਼ੁਧਾ ਤੁਰ ਸੋਈ
ਹਾਂਜੀ
ਪ੍ਰਭ ਪਹੁੰਚਾਏ ਪਾਲ ਹੈ ਤੇਈ
ਤੇ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਕਹਿਣ ਲੱਗੇ ਭਾਈ ਇੱਥੇ ਤੇ ਸਾਡੇ ਇੱਕ ਕੁਝ ਸਮੇਂ ਦੀ ਹਨੇਰੀ ਬੰਦ ਕਰਨ ਵਾਸਤੇ ਲੱਖਾਂ ਸੱਪਾਂ ਨੇ ਭੁੱਖੇ ਰਹਿਣਾ ਕਹਿਣ ਲੱਗੇ ਵੇਖੋ ਕਹਿਣਾ ਪਏਗਾ ਸਤਿਗੁਰੂ ਜੀ ਤੁਸੀਂ ਧੰਨ ਹੋ ਤੇ ਸਤਿਗੁਰੂ ਸਾਰਿਆਂ ਦੇ ਸਾਂਝੇ ਨੇ ਗੱਜ ਕੇ ਆਖੋ ਵਾਹਿਗੁਰੂ ਧੰਨ ਧੰਨ ਸਤਿਗੁਰੂ ਹਮਾਰਾ ਧੰਨ ਧੰਨ ਸਤਿਗੁਰੂ ਹਮਾਰਾ ਧੰਨ ਧੰਨ
ਗੁਰੂ ਹਮਾਰਾ ਧੰਨ ਧੰਨ ਸਤਿਗੁਰੂ ਹਮਾਰਾ
ਧੰਨ ਧੰਨ ਸਤਿਗੁਰੂ ਹਮਾਰਾ ਧੰਨ ਧੰਨ ਸਤਿਗੁਰੂ ਹਮਾਰਾ
ਧੰਨ ਧੰਨ ਸਤਿਗੁਰੂ ਹਮਾਰਾ
ਧਨ ਸਤ ਗੁਰੂ ਹਮਾਰਾ।
ਸੱਚੇ ਪਾਤਸ਼ਾਹ ਮਹਾਰਾਜ ਭਾਈ ਜੀਵਾ ਜੀ ਨੂੰ ਕਹਿਣ ਲੱਗੇ, ਜੀਵਾ ਜੀ ਆਪਣੇ ਭਲੇ ਵਾਸਤੇ ਰੱਬ ਦੇ ਕੰਮਾਂ ਚ ਦਖਲ ਅੰਦਾਜ਼ੀ ਨਹੀਂ ਦੇਣੀ ਚਾਹੀਦੀ। ਜੋ ਵਾਹਿਗੁਰੂ ਜੀ ਕਰ ਰਹੇ ਨੇ ਠੀਕ ਕਰ ਰਹੇ ਹਨ। ਹਾਂਜੀ,
ਹਟੇ ਨਾ ਜੇ ਪ੍ਰਭਾਤ ਕਰ ਲੀਜੈ।
ਤੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਅਗਲੀ ਗੱਲ ਹੋਰ ਕਹਿੰਦੇ ਜੀ। ਮਹਾਰਾਜ ਕਹਿੰਦੇ ਵੱਧ ਤੋਂ ਵੱਧ ਕੀ ਹੋਏਗਾ, ਇੱਕ ਦਿਨ ਹਨੇਰੀ ਚੱਲੇਗੀ। ਹੈ ਕਹਿਣ ਲੱਗੇ ਫਿਰ ਕੀ ਹੋਇਆ, ਆਪਾਂ ਪ੍ਰਸ਼ਾਦਾ ਕੱਲ ਛਕ ਲਾਂਗੇ। ਕਹਿਣ ਲੱਗੇ ਗੱਲ ਕੇ ਆਖੋ ਵਾਹਿਗੁਰੂ, ਇਹ ਤੇ ਇੱਕ ਟਾਈਮ ਦਾ ਛੱਡਣਾ ਵੀ ਔਖਾ ਹੋਇਆ ਹੁੰਦਾ ਜੀ। ਹੈ ਸਵੇਰ ਦੀ ਖਾਣੇ ਤੇ ਦੁਪਹਿਰ ਦੀ ਚਿੰਤਾ, ਤੇ ਦੁਪਹਿਰ ਦੀ ਖਾਣੇ ਤੇ ਰਾਤੀ ਕੀ ਬਣ ਰਿਹਾ ਜੀ, ਸਾਰਾ ਮੈਨੂੰ ਪਤਾ ਹੋਣਾ ਚਾਹੀਦਾ ਜੀ ਮੈਨੇ। ਹਾਂਜੀ, ਸੱਚੇ ਪਾਤਸ਼ਾਹ ਕਹਿਣ ਲੱਗੇ ਹਵਾ ਚੱਲਣ ਦਿਓ, ਵਾਹਿਗੁਰੂ ਜੀ ਚਲਾ ਰਹੇ ਨੇ, ਆਪਾਂ ਹੁਣ ਨੀ ਤੇ ਕੱਲ ਛਕ ਲਾਂਗੇ ਪ੍ਰਸ਼ਾਦਾ। ਕਹਿਣ ਲੱਗੇ ਹਾਂਜੀ,
ਧਰੋ ਨਾ ਚਿੰਤਾ ਆਨੰਦ ਕੀਜੈ।
ਕਹਿਣ ਲੱਗੇ ਚਿੰਤਾ ਨਾ ਕਰੋ, ਬਸ ਵਾਹਿਗੁਰੂ ਜੀ ਦੀ ਰਜਾ ਵਿੱਚ ਰਾਜੀ ਰਹੋ। ਕਹਿਣ ਲੱਗੇ ਹਾਂਜੀ,
ਸਤਿਗੁਰ ਅਰ ਪ੍ਰਭ ਜਥਾ ਰਜਾਏ,
ਹਾਂਜੀ
ਤਿਸ ਪਰ ਰਾਜੀ ਰਹਿਣ ਸਦਾਏ।
ਆਹ ਗੱਲ ਬੜੀ ਵੱਡੀ ਸੱਚੇ ਪਾਤਸ਼ਾਹ ਨੇ ਸਾਨੂੰ ਸਿੱਖਿਆ ਦਿੱਤੀ। ਇਹ ਨੀ ਵੀ ਤੁਹਾਨੂੰ ਹੀ ਕਹਿ ਰਿਹਾ, ਅਸੀਂ ਵੀ ਮੈਂ ਵੀ ਮੰਨਾ, ਸਾਰੇ ਮੰਨੀਏ। ਸੱਚੇ ਪਾਤਸ਼ਾਹ ਕਹਿਣ ਲੱਗੇ ਰੱਬ ਦੀ ਤੇ ਗੁਰੂ ਦੀ ਰਜਾ ਚ ਰਾਜੀ ਰਹਿਣਾ ਚਾਹੀਦਾ। ਕਹਿਣ ਲੱਗੇ ਰਜਾ ਬਦਲਣ ਵਾਸਤੇ ਅਰਦਾਸ ਨੀ ਕਰਨੀ, ਰਜਾ ਬਦਲਣ ਵਾਸਤੇ। ਹਾਂਜੀ,
ਮੁੱਖ ਧਰਮ ਸਿੱਖੀ ਕੋ ਇਹੀ।
ਧੰਨ ਗੁਰੂ ਅੰਗਦ ਦੇਵ ਸਾਹਿਬ ਜੀ, ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ,
ਧੰਨ ਸ੍ਰੀ ਗੁਰੂ ਅੰਗਦ।
ਆਪ ਪੰਕਤੀਆਂ ਦੁਬਾਰਾ ਸੁਣਿਓ ਇਹਦਾ ਪਾਠ ਜੀ। ਹਾਂਜੀ,
ਮੁੱਖ ਧਰਮ ਸਿੱਖੀ ਕੋ ਇਹੀ।
ਮਹਾਰਾਜ ਕਹਿਣ ਲੱਗੇ ਭਾਈ ਜੀਵਾ ਜੀ, ਸਿੱਖੀ ਦਾ ਮੁੱਖ ਧਰਮ ਇਹ ਹੈ, ਗੁਰੂ ਕੇ ਸਿੱਖ ਦਾ ਮੁੱਖ ਫਰਜ਼ ਇਹ ਹੈ। ਹਾਂਜੀ,
ਜੋ ਧਾਰੈ ਸਿੱਖ ਗੁਰੂ ਸਨੇਹੀ।
ਜਿਹੜਾ ਸਿੱਖ ਗੁਰੂ ਨਾਲ ਪਿਆਰ ਕਰਦਾ ਹੈ, ਸਤਿਗੁਰੂ ਜੀ ਦੇ ਨਾਲ ਪਿਆਰ ਕਰਦਾ ਹੈ, ਉਹਦੇ ਵਾਸਤੇ ਮੁੱਖ ਧਰਮ ਇਹ ਹੈ। ਹਾਂਜੀ,
ਜਿਮ ਪਤੀ ਵਰਤਾ ਇਸਤਰੀ ਲੱਛਣ।
ਹਾਂਜੀ,
ਪਤ ਆਗਿਆ ਮਹਿ ਸੁਖੀ ਵਿਚਛਣ।
ਸ੍ਰੀ ਗੁਰੂ ਅੰਗਦ ਦੇਵ ਸਾਹਿਬ ਕਹਿਣ ਲੱਗੇ ਭਾਈ ਜੀਵਾ ਜੀ, ਜਿਵੇਂ ਇੱਕ ਪਤਨੀ ਆਪਣੇ ਪਤੀ ਦੀ ਖੁਸ਼ੀ ਲੈਣਾ ਚਾਹੁੰਦੀ ਹੈ, ਜੋ ਉਹਦਾ ਪਤੀ ਕਹਿੰਦਾ ਹੈ ਉਹ ਇਸਤਰੀ ਉਸੇ ਤਰ੍ਹਾਂ ਹੀ ਕਰਦੀ ਹੈ। ਹਾਂਜੀ,
ਪ੍ਰਭੂ ਆਗਿਆ ਮੈਂ ਤਥਾ ਸਦੀਵਾ।
ਇਸੇ ਤਰ੍ਹਾਂ ਰੱਬ ਦੀ ਰਜਾ ਚ ਰਾਜੀ ਕਹਿਣਾ। ਕਹਿਣ ਲੱਗੇ ਪਰਮੇਸ਼ਰ ਦੀ ਖੁਸ਼ੀ ਲੈਣ ਦਾ ਯਤਨ ਕਰਨਾ, ਪਰਮੇਸ਼ਰ ਦੇ ਹੁਕਮ ਵਿੱਚ ਦਖਲ ਅੰਦਾਜ਼ੀ ਨਹੀਂ ਕਰਨੀ। ਕਹਿਣ ਲੱਗੇ ਸਾਡਾ ਅਸੀਂ ਪ੍ਰਸ਼ਾਦਾ ਛਕਣਾ ਨਾ। ਕਹਿਣ ਲੱਗੇ ਅੱਜ ਨਹੀਂ ਤੇ ਕੱਲ ਛਕ ਲਵਾਂਗੇ, ਪਰ ਪਰਮੇਸ਼ਰ ਦੇ ਹੁਕਮ ਚ ਦਖਲ ਅੰਦਾਜ਼ੀ ਨਹੀਂ ਕਰਨੀ। ਹਾਂਜੀ,
ਰਹੋ ਰਾਜੀ ਬਨ ਗੁਰਮੁਖ ਜੀਵਾ,
ਤੇ ਰਾਜੀ ਰਹੋ। ਕਹਿਣ ਲੱਗੇ ਰਾਜੀ ਰਹੋ, ਗੁਰਮੁਖ ਬਣ ਕੇ ਰਹੋ। ਕਹਿਣ ਲੱਗੇ ਗੁਰਮੁਖ ਹੋਏ ਸੋ ਭਾਣਾ ਮੰਨੇ ਦੀ। ਹਾਂਜੀ, ਮਹਾਰਾਜ ਕਹਿਣ ਲੱਗੇ ਰੱਬ ਦੀ ਰਜਾ ਚ ਰਾਜੀ ਰਹੋ, ਗੁਰਮੁਖ ਬਣੋ। ਕਹਿਣ ਲੱਗੇ ਹਾਂਜੀ,
ਸਿਮਰੋ ਸਤ ਨਾਮ ਕਰ ਪ੍ਰੀਤ।
ਆਹ ਵੀ ਗੱਲ ਆਪ ਜੀ ਨੇ ਸਾਰਿਆਂ ਨੇ ਧਿਆਨ ਨਾਲ ਆਪਾਂ ਸਾਰੇ ਸੁਣੀਏ, ਦੁਬਾਰਾ ਇੱਕ ਵਾਰੀ ਪੰਕਤੀ ਸੁਣੋ। ਹਾਂਜੀ,
ਸਿਮਰੋ ਸਤ ਨਾਮ ਕਰ ਪ੍ਰੀਤ।
ਇੱਕ ਤੇ ਰੱਬ ਦਾ ਹੁਕਮ ਮੰਨੀ ਚੱਲੋ, ਤੇ ਦੂਜਾ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਕਹਿਣ ਲੱਗੇ ਪਿਆਰ ਦੇ ਨਾਲ ਵਾਹਿਗੁਰੂ ਜੀ ਦਾ ਨਾਮ ਜਪੀ ਚੱਲੋ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। ਸਿਮਰੋ ਸਤ ਨਾਮ ਕਰ ਪ੍ਰੀਤ, ਪ੍ਰੀਤ ਨਾਲ ਪਿਆਰ ਨਾਲ ਆਖਣਾ ਵਾਹਿਗੁਰੂ 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 ਵਾਹਿਗੁਰੂ। ਪਿਆਰ ਨਾਲ ਜਪੀ ਚੱਲੋ। ਕਹਿਣ ਲੱਗੇ ਪਿਆਰ ਦੇ ਨਾਲ ਜਪੀ ਚੱਲੋ, ਬਹੁਤ ਕੁਝ ਪ੍ਰਾਪਤ ਹੋਏਗਾ ਤੁਹਾਨੂੰ। ਹਾਂਜੀ,
ਤਿਆਗਿਓ ਅਨਹੰਤਾ ਇਮਨੀਤ।
ਇਹ ਗੱਲ ਸਮਝ ਲੋ ਵੀ ਸਰੀਰ ਤੇ ਨਾਸਵਾਨ ਹੈਗਾ, ਅੱਜ ਨੀ ਤੇ ਕੱਲ ਇਹਨੇ ਨਾਸ ਹੋ ਜਾਣਾ, ਅੱਜ ਨੀ ਤੇ ਕੱਲ ਨਾਸ ਹੋ ਜਾਣਾ। ਤੇ ਇਹ ਭਾਵਨਾ ਅੰਦਰ ਰੱਖੋ, ਵਾਹਿਗੁਰੂ ਜੀ ਦਾ ਹੁਕਮ ਵੀ ਮੰਨਣਾ ਹੈ, ਵਾਹਿਗੁਰੂ ਜੀ ਦਾ ਨਾਮ ਵੀ ਜਪਣਾ ਹੈ। ਤੇ ਇਹ ਤੇ ਸੀ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ। ਤੇ ਹੁਣ ਆਪਾਂ ਗੱਜ ਕੇ ਆਖੋ ਸਾਰੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿਣ ਲੱਗੇ, ਸਿੱਖੋ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਮ ਲਏਗਾ, ਰਿਧੀਆਂ ਸਿੱਧੀਆਂ ਉਹਦੇ ਘਰ ਧੱਕੇ ਨਾਲ ਆ ਕੇ ਬਹਿ ਜਾਣਗੀਆਂ। ਕਹਿਣ ਲੱਗੇ ਹਾਂਜੀ, ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ, ਸਭ ਥਾਈ ਹੋਈ ਨੌ ਨਿਧ ਆਵੈ ਤਾਏ, ਨੌ ਨਿਧੀਆਂ ਕਹਿਣ ਲੱਗੇ ਧੱਕੇ ਨਾਲ ਆ ਕੇ ਬਹਿਣਗੀਆਂ, ਧੱਕੇ ਨਾਲ ਜੀ। ਤੇ ਸੱਚੀ ਗੱਲ ਚ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਮ ਲੈਂਦਾ ਉਹਦੀ ਗਰੀਬੀ ਕੱਟੀ ਜਾਂਦੀ ਜੀ। ਹਾਂਜੀ ਉਹਦੀ ਗਰੀਬੀ ਕੱਟੀ ਜਾਂਦੀ ਜੀ। ਇੱਕ ਵਾਰੀ ਗੱਜ ਕੇ ਆਖੋ ਹਾਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ।
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ।
ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ
ਸਿਮਰਿਆ, ਤੇਗ ਬਹਾਦਰ ਸਿਮਰਿਆ,
ਕਰ ਨਾਉ ਨਿਦ ਆਵੈ ਤਹਾਏ, ਕਰ ਨਾਉ ਨਿਦ ਆਵੈ ਤਹਾਏ, ਕਰ ਨਾਉ
ਨਿਦ ਆਵੈ ਤਹਾਏ, ਕਰ ਨਾਉ ਨਿਦ ਆਵੈ ਤਹਾਏ।
ਹੁਣ ਇਹ ਵੀ ਗੱਲ ਆਖੋ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ,
ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਧੰਨ ਮਾਤਾ ਨਾਨਕੀ ਜੀ ਦੀ ਕੁੱਖੋਂ ਮੇਰੇ ਮਾਲਕ ਸੱਚੇ ਪਾਤਸ਼ਾਹ ਨੇ ਸ੍ਰੀ ਅੰਮ੍ਰਿਤਸਰ ਦੀ ਧਰਤੀ ਤੇ ਅਵਤਾਰ ਧਾਰਨ ਕੀਤਾ ਜੀ। ਗੁਰਦੁਆਰਾ ਮਹਿਲ ਜੀ ਅੰਮ੍ਰਿਤਸਰ, ਨੌਵਾਂ ਨਨਕਾਣਾ ਸਾਹਿਬ ਹੈ ਸਾਡਾ, ਛੇਵਾਂ ਨਨਕਾਣਾ ਸਾਹਿਬ ਵੀ ਹੈ, ਤੀਜਾ ਨਨਕਾਣਾ ਸਾਹਿਬ ਵੀ ਹੈ। ਅੰਮ੍ਰਿਤਸਰ ਬਹੁਤ ਪਵਿੱਤਰ ਧਰਤੀ ਹੈ ਜੀ। ਇੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅਵਤਾਰ ਧਾਰਨ ਕੀਤਾ ਤੇ ਸਮੇਂ ਵਿੱਚ ਰਹਿ ਕੇ ਦੋ ਤਿੰਨ ਬਚਨ ਹੀ ਕਰਨੇ ਨੇ। ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਵਤਾਰ ਹੋਇਆ, ਅਜੇ ਮਹਾਰਾਜ ਕੁਝ ਕੁ ਘੰਟਿਆਂ ਦਾ ਸਰੀਰ ਸੀਗਾ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਾਲੇ ਪਾਸੇ ਵੇਖ ਕੇ ਨਮਸਕਾਰ ਕੀਤੀ ਸੀਗੀ ਜੀ। ਐ ਸਰੀਰ ਚੁੱਕ ਕੇ ਨਾ ਜੀ ਚਰਨਾਂ ਵਾਲੇ ਪਾਸੇ ਨਮਸਕਾਰ ਕੀਤੀ ਤੇ ਬਾਬਾ ਵਿਧੀ ਚੰਦ ਜੀ ਨੇ ਸਵਾਲ ਕੀਤਾ, ਮਹਾਰਾਜ ਚਾਰ ਪੁੱਤ ਹੋ ਰਹਿ ਗਏ ਨੇ, ਬੇਬੀ ਵੀਰੋ ਜੀ ਹੈ, ਕਿਸੇ ਦਾ ਇੰਨਾ ਸਤਿਕਾਰ ਨਹੀਂ, ਇਹਨਾਂ ਦਾ ਕਿਉਂ? ਤੇ ਮਹਾਰਾਜ ਨੇ ਫਿਰ ਆਉਣ ਦਾ ਕਾਰਨ ਦੱਸਿਆ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਭਾਈ ਵਿਧੀ ਚੰਦ ਜੀ, ਇਹ ਮੇਰਾ ਪੁੱਤਰ ਗਰੀਬਾਂ ਦੇ ਪਰਦੇ ਕੱਢਣ ਆਇਆ। ਕਹਿਣ ਲੱਗੇ, ਨੰਗੇਜ ਢੱਕਣ ਵਾਸਤੇ ਆਏ, ਜਿਹਦੀ ਪੁਕਾਰ ਕਿਤੇ ਨਹੀਂ ਸੁਣੀ ਜਾਂਦੀ ਉਹ ਇਹਨਾਂ ਅੱਗੇ ਪੁਕਾਰ ਕਰੇ, ਉਹਦੀ ਪੁਕਾਰ ਸੁਣੀ ਜਾਏਗੀ। ਕਹਿਣ ਲੱਗੇ, ਇੱਕ ਬਚਨ ਹੋਰ ਆਖਿਆ ਸੀ, ਕਹਿਣ ਲੱਗੇ, ਇਹ ਮੇਰਾ ਪੁੱਤਰ ਡੁੱਬਦਿਆਂ ਹੋਇਆਂ ਦੇ ਬੇੜੇ ਪਾਰ ਕਰਨ ਆਇਆ। ਕਹਿਣ ਲੱਗੇ, ਇਹ ਸਾਰੇ ਬਚਨ ਕੀਤੇ। ਹੁਣ ਇਹ ਬਚਨ ਵੀ ਬੜੇ ਬੜੇ ਵੱਡੇ ਹੈਗੇ ਜੀ। ਹਾਂਜੀ, ਇੱਕ ਤੇ ਸਭ ਥਾਈ ਹੋਈ ਸਹਾਏ ਜੀ, ਮਹਾਰਾਜ ਸਾਰੀਆਂ ਥਾਵਾਂ ਤੇ ਸਹਾਇਤਾ ਕਰਨ ਵਾਲੇ ਨੇ, ਤੇ ਸਾਧ ਸੰਗਤ ਜੀ ਨੰਗੇਜ ਦਾ ਪਰਦਾ ਤੇ ਸੱਚੇ ਪਾਤਸ਼ਾਹ ਨੇ 4 ਸਾਲ ਦੀ ਉਮਰ ਚ ਆਪਣੇ ਕੱਪੜੇ ਲਾ ਕੇ ਦੇ ਦਿੱਤੇ ਜੀ, ਤੇ ਆਪਣੇ ਸਰੀਰ ਨੂੰ ਚਾਦਰ ਬਣਾ ਕੇ ਹਿੰਦੂ ਧਰਮ ਨੂੰ ਢੱਕ ਦਿੱਤਾ ਜੀ ਸਾਰੇ ਨੂੰ। ਫਿਰ ਸੱਚੇ ਪਾਤਸ਼ਾਹ ਡੁੱਬਦੇ ਹੋਏ ਦਾ ਬੇੜਾ ਪਾਰ ਕਰਦੇ, ਆਹ ਗੱਲ ਜ਼ਰੂਰ ਸੁਣ ਲਿਓ ਸੰਗਤ ਜੀ, ਮੱਖਣ ਸ਼ਾਹ ਜੀ ਦਾ ਬੇੜਾ ਤੇ ਜ਼ਿੰਦਗੀ ਚ ਇੱਕ ਵਾਰ ਡੁੱਬਿਆ ਜੀ। ਮੈਂ ਬਹੁਤ ਵਾਰ ਬੇਨਤੀ ਕਰਦਾ, ਆਪਣੇ ਮਨ ਦਾ ਹਾਲ ਦੱਸਦਾ ਜੀ, ਆਪਣੇ ਮਨ ਦਾ। ਹੇ ਗੁਰੂ ਤੇਗ ਬਹਾਦਰ ਸਾਹਿਬ, ਅੱਜ ਤੁਹਾਡਾ ਪ੍ਰਕਾਸ਼ ਗੁਰਪੁਰਬ ਮਨਾ ਰਹੇ, ਸਾਡੇ ਸਿਰ ਤੇ ਹੱਥ ਰੱਖਿਓ। ਪਤਾ ਕੀ ਜੀ, ਮੱਖਣ ਸ਼ਾਹ ਜੀ ਦਾ ਤੇਗ ਤੇ ਅਰਦਾਸ ਕੀਤੀ ਜੀ, ਮੱਖਣ ਸ਼ਾਹ ਜੀ ਵਾਹਿਗੁਰੂ, ਉਹਨਾਂ ਅਰਦਾਸ ਕੀਤੀ ਜੀ, ਤੇ ਸੱਚੇ ਪਾਤਸ਼ਾਹ ਸਰੀਰਕ ਰੂਪ ਵਿੱਚ ਕਿਤੇ, ਹਾਂਜੀ ਸਰੀਰਕ ਰੂਪ ਵਿੱਚ ਤੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਆਤਮਕ ਰੂਪ ਵਿੱਚ ਸਮੇਤ ਸਰੀਰ ਦੇ ਜੀ। ਇਹ ਗੁਰੂ ਦੀ ਮਰਜ਼ੀ ਹੈ ਜੀ, ਅਸੀਂ ਸਾਰੀਆਂ ਗੱਲਾਂ ਸਮਝ ਨਹੀਂ ਸਕਦੇ। ਉੱਥੇ ਜਾ ਕੇ ਮੱਖਣ ਸ਼ਾਹ ਦੇ ਡੁੱਬਦੇ ਹੋਏ ਨੂੰ ਬੇੜੇ ਨੂੰ ਵੀ ਪਾਰ ਲੰਘਾਇਆ ਜੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਚ ਅਰਦਾਸ ਕਰੋ, ਸਤਿਗੁਰੂ ਸਾਡਾ ਬੇੜਾ ਤੇ ਦਿਹਾੜੀ ਚ ਕਈ ਵਾਰੀ ਡੁੱਬਦਾ ਮਹਾਰਾਜ, ਕਈ ਵਾਰੀ ਕਦੀ ਕ੍ਰੋਧ ਦੀ ਛਲ ਆਉਂਦੀ ਉਹ ਡੁੱਬ ਦਿੰਦੀ, ਕਾਮ ਦੀ ਛਲ ਆਉਂਦੀ ਉਹ ਸਾਡਾ ਬੇੜਾ ਡੋਬ ਦਿੰਦੀ, ਮੋਹ ਦੀ ਛਲ ਆਉਂਦੀ, ਲੋਭ ਦੀ ਛਲ ਆਉਂਦੀ, ਸਾਡੇ ਬੇੜਾ ਡੁੱਬ ਜਾਂਦਾ। ਹੇ ਗੁਰੂ ਤੇਗ ਬਹਾਦਰ ਸਾਹਿਬ, ਸਾਡੇ ਡੁੱਬਦੇ ਹੋਏ ਬੇੜੇ ਨੂੰ ਪਾਰ ਕਰੋ ਮਹਾਰਾਜ, ਅਰਦਾਸ ਕਰੋ। ਹਮ ਡੋਲਤ ਬੇੜੀ ਪਾਪ ਭਰੀ ਹੈ, ਹਮ ਡੋਲਤ ਬੇੜੀ ਪਾਪ ਭਰੀ ਹੈ,
ਹਮ ਡੋਲਤ ਬੇੜੀ ਪਾਪ ਭਰੀ ਹੈ, ਹਮ ਡੋਲਤ ਬੇੜੀ ਪਾਪ ਭਰੀ,
ਪਵਨ ਲਗੈ ਮਤ ਜਾਈ, ਪਵਨ ਲਗੈ ਮਤ ਜਾਈ,
ਪਵਨ ਲਗੈ ਮਤ ਜਾਈ, ਪਵਨ ਲਗੈ ਮਤ ਜਾਈ।
ਇੱਕ ਬਚਨ ਹੋਰ ਕੀਤਾ ਸੀ, ਜਿਹਦੀ ਕੋਈ ਪੁਕਾਰ ਨਾ ਸੁਣੇ ਉਹ ਮੇਰੇ ਇਸ ਪੁੱਤਰ ਦੇ ਸਾਹਮਣੇ ਆ ਕੇ ਪੁਕਾਰ ਕਰੇ, ਉਹ ਇਹਨਾਂ ਦੀ ਪੁਕਾਰ ਸੁਣਨਗੇ। ਤੇ ਆ 2-3 ਦਿਨ ਪਹਿਲਾਂ ਹੀ ਅਸੀਂ ਉਸ ਸਥਾਨ ਦੇ ਦਰਸ਼ਨ ਕਰਕੇ ਆਏ ਜਿੱਥੇ ਕਸ਼ਮੀਰੀ ਪੰਡਿਤਾਂ ਨੇ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਚ ਤਰਲਾ ਲਿਆ ਸੀ ਸਤਿਗੁਰੂ, ਕਿਰਪਾ ਕਰੋ ਸਾਡੇ ਡੁੱਬਦੇ ਹੋਏ ਧਰਮ ਨੂੰ ਬਚਾ ਲਓ ਜੀ। ਉੱਥੇ ਨਾ ਜੀ ਫਿਰ ਆ ਹੁਣ ਜੇ ਪਿੱਛੇ ਜੇ 2005 ਦੇ ਨੇੜੇ ਹਿੰਦੂ ਧਰਮ ਦੇ ਜਿੰਨੇ ਬ੍ਰਾਹਮਣ ਸਨ ਮੁਖੀ ਮੁਖੀ ਉਹਨਾਂ ਸਾਰਿਆਂ ਨੇ ਆ ਕੇ ਉਸ ਥੜੇ ਤੇ ਆ ਕੇ ਗੁਰੂ ਜੀ ਦਾ ਸ਼ੁਕਰ ਕੀਤਾ, ਆਉਣ ਵਾਲੇ ਸਮੇਂ ਦੀ ਭਲੇ ਦੀ ਕਾਮਨਾ ਕੀਤੀ ਜੀ। ਉੱਥੇ ਆ ਗਏ ਹਿੰਦੀ ਦੇ ਵਿੱਚ ਸਿਰ ਲਾ ਕੇ ਉਹਨਾਂ ਉਸ ਸਥਾਨ ਤੇ ਲਾਗੇ ਲਵਾਈ, ਗੁਰੂ ਤੇਗ ਬਹਾਦਰ ਸਾਹਿਬ ਜੀ ਜੇ ਉਦੋਂ ਤੁਸੀਂ ਸਾਡੀ ਪੁਕਾਰ ਨਾ ਸੁਣਦੇ ਅੱਜ ਅਸੀਂ ਧਰਤੀ ਤੇ ਨਹੀਂ ਸੀ ਆਉਣਾ ਮਹਾਰਾਜ, ਅੱਜ ਅਸੀਂ ਕੁਝ ਹੋਰ ਹੀ ਬਣੇ ਹੋਣਾ ਸੀਗਾ। ਸੱਚੇ ਪਾਤਸ਼ਾਹ ਅੱਜ ਵੀ ਉੱਥੇ ਬੈਠੇ ਪੁਕਾਰਾਂ ਸੁਣਦੇ। ਹਾਂਜੀ ਇਹ ਥੋੜੀ ਵੀ ਗਏ ਜੀ ਕਿਤੇ, ਸਭ ਥਾਂ ਹੀ ਹੋਈ ਸਹਾਏ ਨੇ, ਅੱਜ ਵੀ ਬੈਠੇ ਉੱਥੇ ਪੁਕਾਰਾਂ ਸੁਣਦੇ ਜੇ ਸੁਣ ਰਹੇ ਨੇ ਤੇ ਸੁਣਦੇ ਰਹਿਣਾ ਜੀ, ਤੇ ਫਿਰ ਸਭ ਥਾਂ ਹੀ ਹੋਏ ਸਹਾਏ ਜੀ। ਸਰੀਰ ਵਿੱਚ ਰਹਿੰਦਿਆਂ ਰਹਿੰਦਿਆਂ ਤੇ ਗੁਰੂ ਸਾਹਿਬ ਜੀ ਹੋਏ ਜੀ ਸਾਰੀਆਂ ਥਾਵਾਂ ਤੇ ਸਹਾਈ। ਧੋਬੀ ਦੇਵਾ ਰਾਮ ਜੀ ਖੇਸ ਬਣਾ ਕੇ ਰੱਖਿਆ ਸੀ, ਭਾਈ ਜੈਤਾ ਜੀ ਸੀਸ ਲੈ ਕੇ ਆ ਰਹੇ ਸਨ ਤੇ ਹੋਇਆ ਕੀ ਜੀ, ਜਦੋਂ ਰਸਤੇ ਵਿੱਚ ਮਿਲੇ ਕਹਿਣ ਲੱਗੇ ਸਿੱਖਾ ਕਿੱਥੇ ਚੱਲਾਂ, ਕਹਿਣ ਲੱਗੇ ਆਨੰਦਪੁਰ ਸਾਹਿਬ, ਹੱਥ ਚ ਮਹਾਰਾਜ ਦਾ ਸੀਸ। ਕਹਿਣ ਲੱਗੇ ਜੇ ਆਨੰਦਪੁਰ ਸਾਹਿਬ ਚੱਲਾਂ ਤੇ ਮੇਰੀ ਅਰਦਾਸ ਕਰੀ ਮਹਾਰਾਜ ਖੇਸ ਬਣਾ ਕੇ ਰੱਖਿਆ, ਸਾਡੇ ਘਰ ਚਰਨ ਪਾਓ। ਤੇ ਸਾਧ ਸੰਗਤ ਜੀ ਲੈ ਗਏ ਘਰ, ਭਾਈ ਜੈਤਾ ਜੀ ਸੀਸ ਨਾ ਜੁਦਾ ਕਰਨ ਵੱਖਰਾ ਨਾ ਕਰਨ। ਤੇ ਉਸ ਸਮੇਂ ਉਹ ਪੁੱਛਦੇ ਵੀ ਇਹ ਕੀ ਹੈ, ਕੋਈ ਖਜ਼ਾਨਾ? ਭਾਈ ਜੈਤਾ ਜੀ ਕਹਿੰਦੇ ਉਹ ਖਜ਼ਾਨਾ ਜਿਹੜਾ ਜਿੰਦ ਵਾਰ ਕੇ ਵੀ ਨੀ ਮੈਂ ਕਿਸੇ ਨੂੰ ਦੇ ਸਕਦਾ। ਪੁੱਛਿਆ ਕੀ? ਕਹਿਣ ਲੱਗੇ ਵਿਛਾ ਖੇਸ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਵਾਸਤੇ ਬਣਾਇਆ ਸੀ ਉਹ ਖੇਸ ਵਿਛਾਇਆ ਤੇ ਸਾਧ ਸੰਗਤ ਜੀ ਉਹਦੇ ਤੇ ਸੀਸ ਸਜਾਇਆ, ਪਰਤਾਂ ਉਤਾਰੀਆਂ, ਵੇਖ ਕੇ ਹੈਰਾਨ ਹੋ ਗਏ ਜੀ। ਸਭ ਥਾਂ ਹੀ ਹੋਈ ਸਹਾਏ, ਉਦੋਂ ਵੀ ਅਰਦਾਸਾਂ ਕੀਤੀਆਂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੇ, ਉਦੋਂ ਵੀ ਅਰਦਾਸਾਂ ਪੂਰੀਆਂ ਕੀਤੀਆਂ ਜੀ। ਸੱਚੇ ਪਾਤਸ਼ਾਹ ਕਿਰਪਾ ਕਰਨ, ਅੱਜ ਆਪਾਂ ਦੋ ਦੋ ਗੁਰੂ ਜੀ ਦੇ ਗੁਰਪੁਰਬ ਮਨਾਏ ਹਨ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ। ਗੱਜ ਕੇ ਆਖੋ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ,
ਧੰਨ ਗੁਰੂ ਅੰਗਦ ਦੇਵ ਸਾਹਿਬ,
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ,
ਧੰਨ ਗੁਰੂ ਤੇਗ ਬਹਾਦਰ।
ਤੇ ਆ ਲਾਸਟ ਬੇਨਤੀ ਕਹਿਦੇ ਆ, ਸਮਾਂ ਹੋ ਗਿਆ, ਗੱਜ ਕੇ ਸਾਰੇ ਕਹਿ ਦਿਓ ਧੰਨ ਧੰਨ ਸਤ ਗੁਰੂ ਹਮਾਰਾ, ਧੰਨ ਧੰਨ ਸਤ ਗੁਰੂ ਹਮਾਰਾ,
ਧੰਨ ਧੰਨ ਸਤ ਗੁਰੂ ਹਮਾਰਾ, ਧੰਨ ਧੰਨ ਸਤ ਗੁਰੂ ਹਮਾਰਾ,
ਧੰਨ ਧੰਨ ਸਤ ਗੁਰੂ ਹਮਾਰਾ, ਧੰਨ ਧੰਨ ਸਤ ਗੁਰੂ ਹਮਾਰਾ,
ਧੰਨ ਧੰਨ ਸਤ ਗੁਰੂ ਹਮਾਰਾ, ਧੰਨ ਧੰਨ ਸਤ ਗੁਰੂ ਹਮਾਰਾ।
ਆਪ ਸਾਰਿਆਂ ਨੂੰ, ਤੁਹਾਨੂੰ ਸਾਰਿਆਂ ਨੂੰ ਗੁਰੂ ਸਾਹਿਬ ਜੀ ਦੇ ਆਮਦ ਪੁਰਬ ਦੀ ਬਹੁਤ ਬਹੁਤ ਵਧਾਈ ਹੋਵੇ ਜੀ। ਸੱਚੇ ਪਾਤਸ਼ਾਹ ਕਿਰਪਾ ਕਰਨ, ਗੁਰਪੁਰਬ ਮਨਾਉਂਦੇ ਰਹੀਏ ਜੀ। ਹਾਂਜੀ ਕਰਦਿਆਂ ਕਰਦਿਆਂ ਸਮਾਂ ਸਫਲ ਆ ਜੀ, ਤੇ ਸਮੇਂ ਦੇ ਨਾਲ ਨਾਲ ਕਿਤੇ ਗੁਰੂ ਜੀ ਮਿਹਰ ਕਰਨ ਤੇ ਜ਼ਿੰਦਗੀ ਵੀ ਸਫਲੀ ਹੋ ਜਾਏ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।